Brampton has two hospitals.
Authorized by the CFO for the Martin Singh campaign. ਵਧਰੇ ਨੇ ਸਾਡੇ ਸਕੂਲ ਸੰਕਟ ਵਿਚ ਹਨ। ਅੰਟੇਰੀਓ ਵਿਚ 2 ਮਿਲੀਅਨ ਨਾਗਰਿਕਾਂ ਨੂੰ ਫੈਮਿਲੀ ਡਾਕਟਰ ਨਹੀਂ ਮਿਲ ਰਿਹਾ। ਡਗਫੋਰਡ ਕੋਲ 7 ਸਾਲ ਸੀ ਤੁਹਾਡੀ ਮਦਦ ਕਰਨ ਲਈ, ਲੇਕਿਨ ਅੰਟੇਰੀਓ ਦੇ ਵਾਸੀਆਂ ਲਈ ਕੰਮ ਕਰਨ ਦੀ ਬਜਾਏ ਡਗਫੋਰਡ ਨੇ ਆਪਣੀ ਨੌਕਰੀ ਛੱਡ ਕੇ ਤੁਹਾਡੇ $200 ਮਿਲੀਅਨ ਬੇਵਜਾਹ ਚੋਣਾਂ ਉੱਤੇ ਖਰਚ ਦਿੱਤੇ ਹਨ। ਉਨ੍ਹਾਂ ਨੇ ਅੰਟੇਰੀਓ ਦੇ ਵਾਸੀਆਂ ਦਾ ਸਾਥ ਛੱਡ ਦਿੱਤਾ ਹੈ ਅਤੇ ਇਹ ਠੀਕ ਨਹੀਂ। ਅੰਟੇਰੀਓ NDP ਅਤੇ ਮੇਰਿਟ ਸਟਾਈਲਸ ਤੁਹਾਡੇ ਵੱਲ ਹਨ ਅਤੇ ਅਸੀਂ ਤੁਹਾਡਾ ਸਾਥ ਨਹੀਂ ਛੱਡਾਂਗੇ। ਆਥੋਰਾਈਜ਼ਡ ਬਾਈ ਦ CFO ਫਾਰ ਦ ਅੰਟੇਰੀਓ NDP।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 Albion Road ਇਨ ਰੈਕਸਡੇਲ 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 905-456-2020 ਅਮਨਦੀਪ ਕਪਲਾ।
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੇਵੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡਗਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡਗਫੋਰਡ ਨੂੰ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ। ਹੋਰ ਕੀ ਗਣਾਵਾਂ, ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡਗਫੋਰਡ ਹੀ ਪਹਿਲੀ ਪਸੰਦ ਹੈ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦ CFO ਫਾਰ ਦ ਬ੍ਰੈਂਪਟਨ ਵੈਸਟ PC ਰਾਈਡਿੰਗ ਐਸੋਸੀਏਸ਼ਨ।
HK Tire Center ਤੋਂ cars and trucks ਤੇ brand new ਜਾਂ old tires ਲੈ ਸਕਦੇ ਹੋ।
BF Goodrich, Hemcock, Firestone, Chinese tires ਮਿਲਦੇ ਨੇ।
24/7 road service available. HK Tire Center, 6191 Atlantic Drive, Mississauga. Call karo Bhuta Chahal nu 647-295-4600 647-295-4600। HK Tire Center।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ। ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ 13 ਫਰਵਰੀ ਤੋਂ 23 ਫਰਵਰੀ ਤੱਕ ਲੱਗ ਚੁੱਕੀ ਹੈ ਫੈਮਿਲੀ ਡੇ ਸੇਲ। 20 ਪੌਂਡ ਸਵਰਨ ਮਲਟੀਗ੍ਰੇਨ ਆਟਾ 899, 300 ਗ੍ਰਾਮ ਹੈਪੀ ਪਨੀਰ 429, 2 ਪੌਂਡ ਵਾਗ ਬੱਕਰੀ ਟੀ 1099, ਆਲਮੰਡਸ 549 ਪਰ ਪਾਉਂਡ, ਸਵੇਰਾ ਰਸਮਲਾਈ 799। ਇਸ ਤੋਂ ਇਲਾਵਾ ਤਾਜ਼ੇ ਫਲ ਫਰੂਟ, ਸਬਜ਼ੀਆਂ, ਦਾਲਾਂ, ਇੰਡੀਆ ਵਾਲੇ ਭਾਂਡੇ, ਸਾਰਾ ਕੁਝ ਅੰਡਰ ਵਨ ਰੂਫ ਮਿਲਦਾ ਹੈ। ਫੈਮਿਲੀ ਡੇ ਸੇਲ ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਕਾਲ ਐਟ 416-740-3262।
ਇਹ ਸੰਦੇਸ਼ ਜਿਹੜਾ ਧਿਆਨ ਨਾਲ ਸੁਣੋ, ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5153 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ। ਹਫ਼ਤਾ ਨਵਾਂ ਹੋ ਗਿਆ ਜੀ ਸ਼ੁਰੂ, ਤੇ ਪੌਣੇ ਕੁ ਦੋ ਮਹੀਨੇ ਹੋ ਗਏ ਸਾਲ ਸ਼ੁਰੂ ਹੋਏ ਨੂੰ। ਆ ਬਸ ਅੱਖ ਝਪਕਦੇ ਹੀ ਪੌਣੇ ਕੁ ਦੋ ਮਹੀਨੇ ਲੰਘ ਗਏ ਆ। ਇਸੇ ਤਰ੍ਹਾਂ ਹੀ ਦੋ ਮਹੀਨੇ ਲੰਘ ਜਾਣੇ ਆ, ਚਾਰ ਲੰਘ ਜਾਣੇ ਆ, ਛੇ ਜਾਣ ਲੰਘ ਜਾਣੇ ਆ, ਤੇ ਆ ਬਸ ਅਗਲਾ ਸਾਲ ਆ ਜਾਣਾ ਜੀ। ਪਤਾ ਹੀ ਨਹੀਂ ਲੱਗਦਾ ਸਮਾਂ ਜਿਹੜਾ ਉਹ ਆਪਣੀ ਤੋਰ ਤੁਰਦਾ, ਤੇ ਇਹ ਤੋਰ ਇੰਨੀ ਤੇਜ਼ ਆ ਸਮੇਂ ਦੀ ਬਈ ਬਸ ਬਿਲਕੁਲ ਹੀ ਪਤਾ ਨਹੀਂ ਲੱਗਦਾ। ਹਫ਼ਤਾ ਕਿਵੇਂ ਬੀਤ ਗਿਆ, ਮਹੀਨਾ ਕਿਵੇਂ ਬੀਤ ਗਿਆ, ਸਾਲ ਦਹਾਕਾ। ਬਸ ਜੀ ਦਹਾਕਾ 10 ਸਾਲ ਦਾ ਹੁੰਦਾ, 10 ਛੱਡ ਕੇ ਤੇ 2-3 ਦਹਾਕੇ 20-25-30 ਸਾਲ ਲੱਗ ਜਾਂਦੇ ਬੰਦਾ ਜਦੋਂ ਪਿੱਛੇ ਝਾਕਦਾ ਹੈ। ਇੰਨਾ ਸਫ਼ਰ ਤੈਅ ਕਰ ਲਿਆ ਤੇ ਗਾਂ ਥੋੜਾ ਜਿਹਾ ਰਹਿ ਗਿਆ, ਬਸ ਕੋਈ ਪਤਾ ਨਹੀਂ ਹੈ ਨਾ। ਬਸ ਜ਼ਿੰਦਗੀ ਹੈ ਜੀ, ਇਹ ਕੁਦਰਤ ਆ, ਤੇ ਐਂ ਚੱਲਦਾ ਰਹਿਣਾ ਜੀ ਸਾਰਾ ਕੁਛ। ਅੱਜ ਕੋਈ ਖਾਸ ਗੱਲ ਨਹੀਂ, ਕੋਈ ਖਬਰਾਂ ਖੁਬਰਾਂ ਨਹੀਂ ਕਰਨੀਆਂ ਸ਼ੇਅਰ, ਗੱਲ ਸਾਡੇ ਵਿਸ਼ਵਾਸਾਂ ਦੀ ਕਰਨੀ ਆ। ਵਿਸ਼ਵਾਸ ਸੋਚਣੀ ਸਾਡੀ, ਰੀਜ਼ਨਿੰਗ, ਲੌਜਿਕ, ਤਰਕ, ਅੰਧ ਵਿਸ਼ਵਾਸ, ਧਾਰਮਿਕਤਾ, ਵਿਗਿਆਨ, ਇਹਨਾਂ ਦੇ ਗੱਲਾਂ ਕਰਨੀਆਂ ਹਲਕੀਆਂ ਫੁਲਕੀਆਂ ਜੀਆਂ। ਬਸ ਕਈਆਂ ਨੂੰ ਪਸੰਦ ਆਉਣਗੀਆਂ, ਕਈਆਂ ਨੂੰ ਨਹੀਂ ਵੀ ਪਸੰਦ ਆਉਣਗੀਆਂ, ਕੋਈ ਗੱਲ ਨਹੀਂ ਜੀ, ਆਪਾਂ ਆਪਣਾ ਢੋਲ ਵਜਾਈ ਜਾਣਾ, ਕੋਈ ਚੱਕਰ ਨਹੀਂ। ਇਹ ਗੱਲ ਦਿਮਾਗ ਦੇ ਵਿੱਚ ਕਈ ਦਿਨਾਂ ਦੀ ਘੁੰਮੀ ਜਾਂਦੀ ਆ, ਇਹ ਘੁੰਮ ਘੁੰਮ ਕੇ ਨਾ ਗੱਲ ਫਿਰ ਕਹਿੰਦੀ ਆ, ਦਿਮਾਗ ਕਹਿੰਦਾ ਵੀ ਤੂੰ ਕਿਉਂ ਘੁਮਾਈ ਜਾਂਦਾ ਇਹਨੂੰ, ਇਹ ਕਰ ਲਾ ਗੱਲ ਚੰਗੀ ਤਰ੍ਹਾਂ, ਲਓ ਫਿਰ ਆਪਾਂ ਕਰ ਲੈਂਦੇ ਹਾਂ। ਤੁਸੀਂ ਰੋਜ਼ ਵੀਡੀਓਜ਼ ਦੇਖਦੇ ਹੋ, ਹਰ ਰੋਜ਼ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼। ਮੈਂ ਬੜਾ ਸ਼ੌਕੀਨ ਨਹੀਂ ਵੀਡੀਓਜ਼ ਦੇਖਣ ਦਾ, ਕਿਤੇ ਨਾ ਕਿਤੇ ਕੋਈ ਨਾ ਕੋਈ ਜੇ ਰੀਲ ਆ ਜੇ ਜਿਹਦੇ 'ਚ ਕੋਈ ਕਮਲ ਕੁੱਟਦਾ ਹੋਵੇ ਨਾ, ਉਹ ਜ਼ਰੂਰ ਦੇਖ ਲਈਦੀ ਆ। ਤੁਸੀਂ ਕਹੋਗੇ ਕਮਲ ਕੁੱਟਦੇ ਆਉਂਦੀਆਂ ਸਿਆਣੀਆਂ, ਸਿਆਣੀਆਂ ਰੀਲਾਂ ਤਾਂ ਬਸ ਘੱਟ ਹੀ ਹੁੰਦੀਆਂ, ਸਿਆਣਪ ਤੁਹਾਨੂੰ ਪੁਸਤਕਾਂ ਚੋਂ, ਕਿਤਾਬਾਂ ਚੋਂ ਜਾਂ ਕੋਟੇਸ਼ਨ ਚੋਂ ਮਿਲ ਜਾਂਦਾ, ਉਦੋਂ ਤੁਸੀਂ ਅੰਦਾਜ਼ਾ ਲਾ ਲੈਂਦੇ ਹੋ। ਅਸੀਂ ਜਿਹੜੇ ਥਾਂ ਤੋਂ ਆਏ ਹਾਂ ਨਾ, ਜਿਹੜੀ ਥਾਂ ਦੇ ਉੱਤੋਂ, ਸਮੱਸਿਆ ਇਹ ਹੈ ਬਈ ਇਗਨੋਰੈਂਟ ਹੋਣਾ ਇੱਕ ਅਲੱਗ ਗੱਲ ਆ, ਜਿਹੜੀ ਚੀਜ਼ ਦਾ ਨਹੀਂ ਪਤਾ ਉਹਦੇ ਬਾਰੇ ਇਗਨੋਰੈਂਸ ਸਮਝਦੇ ਹੋ ਨਾ ਤੁਸੀਂ, ਅਣਜਾਣਤਾ, ਕਿਸੇ ਚੀਜ਼ ਬਾਰੇ ਅਣਜਾਣ ਹੋਣਾ, ਇਹ ਕੋਈ ਬਾਹਲੀ ਵੱਡੀ ਗੱਲ ਨਹੀਂ, ਹੌਲੀ ਹੌਲੀ ਬੰਦਾ ਸਿੱਖ ਲੈਂਦਾ। ਇੱਥੇ ਆ ਕੇ ਆਪਾਂ ਬਹੁਤ ਕੁਝ ਸਿੱਖਦੇ ਹਾਂ, ਬੱਚਾ ਜਦੋਂ ਵੱਡਾ ਹੁੰਦਾ, ਵੈਸੇ ਬੱਚਾ ਬਹੁਤ ਕੁਝ ਸਿੱਖਦਾ, ਦਿਮਾਗ ਉਹਦਾ ਬਹੁਤ ਤੇਜ਼ ਹੁੰਦਾ, ਜਿਵੇਂ ਜਿਵੇਂ ਬੰਦੇ ਦਾ ਮਾਹੌਲ ਬਦਲਦਾ ਉਹ ਕਾਫ਼ੀ ਕੁਝ ਸਿੱਖਦਾ ਜੀ, ਨਵੀਆਂ ਥਾਵਾਂ 'ਤੇ ਆ ਕੇ ਸਿੱਖ ਜਾਂਦਾ, ਨਵੀਆਂ ਪੁਸਤਕਾਂ ਪੜ੍ਹ ਕੇ ਸਿੱਖ ਜਾਂਦਾ, ਸਿਆਣਿਆਂ ਦੀ ਸੰਗਤ ਦੇ ਵਿੱਚ ਆ ਕੇ ਬੰਦਾ ਬਹੁਤ ਕੁਝ ਸਿੱਖ ਜਾਂਦਾ। ਹੌਲੀ 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 ਬੰਦਾ ਆਪ ਹੀ ਇੰਨਾ ਕੁ ਕੈਪੇਬਲ ਹੋ ਜਾਂਦਾ ਵੀ ਉਹ ਮੂਰਖਤਾ ਭਰਪੂਰ ਕਾਰਵਾਈਆਂ ਤੋਂ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰਦਾ। ਉਹ ਆਪਣੇ ਆਪ ਨੂੰ ਸਿਆਣੇ ਮਾਹੌਲ ਵਿੱਚ ਢਾਲਣ ਦੀ ਕੋਸ਼ਿਸ਼ ਕਰਦਾ। ਇਹ ਪ੍ਰੋਸੈਸ ਹੈ, ਐਵੋਲਿਊਸ਼ਨ ਦਾ ਪ੍ਰੋਸੈਸ ਆ ਇਹ। ਕਹਿੰਦੇ ਆ ਵੀ ਸੱਪ ਆ ਨਾ, ਜਿਹੜਾ ਸੱਪ ਵੀ ਕਹਿੰਦੇ ਕੁਛ ਦੇਰ ਬਾਅਦ ਨਾ ਉਹ ਆਪਣੀ ਸਕਿਨ ਆ ਜਿਹੜੀ ਉਤਾਰਦਾ, ਉਹ ਨਵਾਂ ਅਨਕੋਰ ਹੁੰਦਾ। ਵੈਸੇ ਆਪਾਂ ਵੀ ਆਪਣੀ ਬਾਡੀ ਨੂੰ ਫਿੱਟ ਰੱਖਣ ਦੇ ਲਈ ਆਪਾਂ ਕੀ ਕਰਦੇ ਹਾਂ, ਐਕਸਰਸਾਈਜ਼ ਕਰਦੇ ਹਾਂ ਨਾ ਤਰੋ ਤਾਜ਼ਾ ਹੋਣ ਲਈ। ਡਾਕਟਰ ਕਹਿੰਦੇ ਸਾਹ ਲੈਣੇ ਚਾਹੀਦੇ ਆ, ਹੈਨਾ। ਆਯੁਰਵੇਦ ਵਾਲੇ ਕਹਿੰਦੇ ਆ, ਯੋਗਾ ਵਾਲੇ ਵੀ ਕਹਿੰਦੇ ਆ, ਕਹਿੰਦੇ ਹੋਰ ਕੁਛ ਨਹੀਂ ਕਰਨਾ ਤਾਂ ਡੂੰਘੇ ਡੂੰਘੇ ਸਾਹ ਲਓ, ਮਤਲਬ ਵੀ ਆਕਸੀਜਨ ਅੰਦਰ ਜਾਊਗੀ ਤੇ ਜਿਹੜੇ ਤੁਹਾਡੇ ਸੈੱਲ ਆ ਜਿਹੜੇ ਆਖਰੀ ਸਾਹਾਂ ਤੇ ਉਹ ਮਰ ਜਾਣਗੇ, ਨਵੇਂ ਸੈੱਲ ਆ ਜਿਹੜੇ ਪੈਦਾ ਹੋਣਗੇ। ਸਰੀਰ ਨੂੰ ਠੀਕ ਰੱਖਣ ਦੀ ਕੋਸ਼ਿਸ਼ ਕਰਦੇ ਆ, ਸਰੀਰ ਆਪਣੇ ਆਪ ਨੂੰ ਠੀਕ ਰੱਖਣ ਦੀ ਕੋਸ਼ਿਸ਼ ਕਰਦਾ। ਜਿਹੜਾ ਕੁਝ ਪੁਰਾਣਾ ਹੋ ਰਿਹਾ ਸਰੀਰ ਨੂੰ ਝਾੜ ਦਿੰਦਾ, ਬਿਲਕੁਲ ਪੁਰਾਣੇ ਸੈੱਲ ਆ ਜਿਹੜੇ ਹੌਲੀ ਹੌਲੀ ਡਿਸੋਲਵ ਹੋ ਜਾਂਦੇ ਆ। ਆਪਾਂ ਘਰ ਦੇ ਵਿੱਚੋਂ ਵੀ ਕੀ ਕਰਦੇ ਆ, ਘਰ ਦੇ ਵਿੱਚੋਂ ਵੀ ਆਪਾਂ ਗਾਰਬੇਜ ਕੂੜਾ ਕਰਕਟ ਆ ਜਿਹੜਾ ਇਹ ਬਾਹਰ ਕੱਢਦੇ ਆ ਨਾ, ਸਾਫ ਰੱਖਣ ਦੀ ਕੋਸ਼ਿਸ਼ ਕਰਦੇ ਆ। ਜਿਹੜੀਆਂ ਅਨਵਾਂਟਿਡ ਚੀਜ਼ਾਂ ਹੁੰਦੀਆਂ, ਜਿਹੜੀਆਂ ਚੀਜ਼ਾਂ ਸਾਡੇ ਕੰਮ ਦੀਆਂ ਨਹੀਂ, ਹਫ਼ਤੇ ਬਾਅਦ ਜਾਂ 15 ਦਿਨਾਂ ਬਾਅਦ ਸਾਨੂੰ ਸਰਕਾਰਾਂ ਕਹਿੰਦੀਆਂ ਇਹਨਾਂ ਨੂੰ ਸਿੱਟ ਦਿਓ, ਦਿਨ ਰੱਖੇ ਹੋਏ ਨੇ ਗਾਰਬੇਜ ਦੇ, ਰੀਸਾਈਕਲਿੰਗ ਵਾਲਾ ਰੱਖਿਆ ਹੋਇਆ ਇੱਕ ਦਿਨ, ਇੱਕ ਦੂਜਾ ਗਾਰਬੇਜ ਵਾਲਾ ਰੱਖਿਆ। ਉਹ ਕੀ ਹੈ? ਉਹ ਇਹ ਹੈ ਵੀ ਜਿਹੜੀ ਚੀਜ਼ ਫਾਲਤੂ ਹੋ ਗਈ ਆ, ਵੇਲਾ ਵਿਹਾ ਚੁੱਕੀ ਆ, ਜਿਹੜੀ ਤੁਹਾਡੇ ਕੰਮ ਦੀ ਨਹੀਂ ਰਹੀ, ਇਹਨੂੰ ਡਸਟਬਿਨ ਦੇ ਵਿੱਚ ਸਿੱਟ ਦਿਓ, ਅਸੀਂ ਚੱਕ ਕੇ ਲੈ ਜਾਵਾਂਗੇ। ਤੁਸੀਂ ਪੈਸੇ ਪੇ ਕਰਦੇ ਹੋ ਉਹਦੇ, ਚੰਗੀ ਗੱਲ ਆ ਨਾ। ਇੱਕ ਤਾਂ ਤਸਵੀਰ ਇਹ ਆ, ਪਿਕਚਰ ਇਹ ਆ ਇੱਕ, ਦੂਜੀ ਤਸਵੀਰ ਇਹ ਆ ਵੀ ਜਿਹੜੀ ਚੀਜ਼ ਵੈਸੇ ਹੀ ਸਾਡੇ ਮਨਾਂ ਦੇ ਵਿੱਚ ਸੋਚ ਜਿਹਦੀ ਗਾਰਬੇਜ ਹੋ ਗਈ ਆ, ਸਾਡੀ ਸੋਚ ਦੇ ਵਿੱਚ ਕੁਝ ਇਹੋ ਜਿਹੇ ਅੰਸ਼ ਨੇ ਜਿਹੜੇ ਵੇਲਾ ਵਿਹਾ ਚੁੱਕੇ ਨੇ, ਜਿਨ੍ਹਾਂ ਦਾ ਸਮਾਂ ਲੰਘ ਗਿਆ, ਵੇਲਾ ਪੁਗਾ ਚੁੱਕੇ ਨੇ, ਜਿਹੜੇ ਇਰਰੈਲੇਵੈਂਟ ਹੋ ਗਏ ਨੇ, ਜਿਨ੍ਹਾਂ ਦੀ ਕੋਈ ਤੁੱਕ ਹੀ ਨਹੀਂ ਬਣਦੀ ਮੌਜੂਦਾ ਸਮੇਂ ਦੇ ਵਿੱਚ, ਉਹਨਾਂ ਦਾ ਕੀ ਕਰੀਏ? ਕਈ ਵਾਰੀ ਨਾ ਕੰਪਿਊਟਰ ਵੀ ਸਾਡਾ ਜਵਾਬ ਦੇ ਜਾਂਦਾ। ਕੰਪਿਊਟਰ ਤੁਸੀਂ ਡਿਲੀਟ ਕਰਦੇ ਰਹਿੰਦੇ ਹੋ, ਕਰ ਤੁਸੀਂ ਕਹਿੰਦੇ ਹੋ ਨਹੀਂ ਜੀ ਬਹੁਤ ਕੁਛ ਹੋ ਗਿਆ, ਤੁਸੀਂ ਕਲੀਨ ਕਰਾ ਕੇ ਲਿਆਉਂਦੇ ਹੋ ਨਾ, ਐਂਟੀਵਾਇਰਸ ਲਾਏ, ਕੋਈ ਹੋਰ ਹੈ ਨਾ, ਕੋਈ ਹੋਰ ਚੀਜ਼ ਅਸੀਂ ਐਂਟੀ ਇੱਥੇ ਅੰਦਰ ਨਾ ਸਾਡੇ ਕੰਪਿਊਟਰ ਦੇ ਆ ਜੇ। ਪਰ ਸਾਡਾ ਦਿਮਾਗ ਇਹਦਾ ਕੀ ਕਰੀਏ, ਸਦੀਆਂ ਪੁਰਾਣੇ ਵਿਚਾਰ ਚੱਕੀ ਬੈਠਾ ਇਹ, ਜਿਹੜੇ ਰੈਲੇਵੈਂਟ ਹੀ ਨਹੀਂ, ਬਿਲਕੁਲ ਹੀ ਰੈਲੇਵੈਂਟ ਨਹੀਂ। ਅੱਛਾ, ਹੈਰਾਨੀ ਦੀ ਗੱਲ ਆ, ਇੱਕ ਤਾਂ ਹੁੰਦੀ ਆ ਕੋਈ ਚੰਗੀ ਚੀਜ਼, ਉਹਨੂੰ ਅਸੀਂ ਸਾਂਭ ਕੇ ਰੱਖਦੇ ਹਾਂ, ਵੇਲੇ ਕੁ ਵੇਲੇ ਕੰਮ ਆ ਜਾਂਦੀ। ਕਈ ਬਹੁਤ ਸੋਹਣੀਆਂ ਚੰਗੀਆਂ ਚੀਜ਼ਾਂ ਨੇ, ਉਹ ਨਾ ਵੀ ਸਾਡੇ ਕੰਮ ਆਉਣ, ਵੈਸੇ ਹੀ ਮਾਣ ਜਿਹਾ ਹੁੰਦਾ ਉਹਨਾਂ ਤੇ ਵੀ ਹਾਂ ਠੀਕ ਹੈ, ਕਿਸੇ ਵੇਲੇ ਇਹ ਚੰਗੀ ਚੀਜ਼ ਰਹੀ ਹੈ, ਚਲੋ ਇਹਨੂੰ ਸਾਂਭ ਕੇ ਰੱਖ ਲਓ। ਪਰ ਦਿਮਾਗ 'ਚ ਸਾਡੇ ਕਈ ਇਹੋ ਜਿਹੇ ਵਿਚਾਰ ਨੇ ਜਿਨ੍ਹਾਂ ਨੂੰ ਅਸੀਂ ਸਾਂਭ ਸਾਂਭ ਆ ਜਿਵੇਂ ਜੱਫੀ ਪਾ ਕੇ ਰੱਖਿਆ ਵੀ ਇਹ ਸਾਥੋਂ ਛੁੱਟ ਨਾ ਜਾਣ, ਹੈ ਉਹ ਨੁਕਸਾਨਦੇਹ ਨੇ, ਅਸੀਂ ਸੋਚਦੇ ਨਹੀਂ ਉਹਨਾਂ ਬਾਰੇ। ਤੇ ਜਦੋਂ ਫਿਰ ਵੀਡੀਓ ਰੀਲ ਸਾਡੀ ਬਣ ਕੇ ਆਉਂਦੀ ਹੈ ਨਾ, ਕੋਈ ਅੰਦਾਜ਼ਾ ਲਾ ਲੈਂਦਾ, ਅੰਦਾਜ਼ਾ ਇਹ ਲੱਗਦਾ ਬਈ ਦੁਨੀਆਂ ਭਰ ਦੇ ਵਿੱਚ ਵੈਸੇ ਸਿਆਣੇ ਲੋਕ ਵੀ ਬਹੁਤ ਨੇ, ਕਮਲੇ ਲੋਕ ਵੀ ਬਹੁਤ ਨੇ, ਪਰ ਜਿੱਥੇ ਕਈ ਕਮਲੇ ਨੇ ਇਗਨੋਰੈਂਟ ਨੇ ਜਾਂ ਅਣਜਾਣ ਨੇ, ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਨਾ ਅਸੀਂ ਅਣਜਾਣ ਆ, ਉਹਨਾਂ ਨੂੰ ਨਾ ਰਿਗਰੈਟ ਹੁੰਦਾ ਥੋੜਾ ਜਿਹਾ, ਨਾ ਵੀ ਰਿਗਰੈਟ ਹੋਵੇ ਉਹ ਚੁੱਪ ਚਾਪ ਉਹ ਅਗਿਆਨਤਾ ਨੂੰ ਛੱਡਦੇ ਨੇ ਤੇ ਸਿਆਣੇ ਹੋ ਜਾਂਦੇ ਆ। ਮਾਹੌਲ ਉਹਨਾਂ ਨੂੰ ਸਿਆਣੇ ਕਰ ਦਿੰਦਾ, ਆਲਾ ਦੁਆਲਾ ਉਹਨਾਂ ਨੂੰ ਸਿਆਣੇ ਕਰ ਦਿੰਦਾ, ਜਿਵੇਂ ਮੈਂ ਕਿਹਾ ਚੰਗੀ ਸੰਗਤ ਵੀ ਉਹਨਾਂ ਨੂੰ ਸਿਆਣੇ ਕਰ ਦਿੰਦੀ ਆ। ਪਰ ਅਸੀਂ ਜਿਹੜੇ ਧਰਤੀ ਦੇ ਕੋਨੇ ਤੋਂ ਆਏ ਹੋਏ ਆ ਨਾ, ਅਸੀਂ ਉਹ ਲੋਕ ਹਾਂ, ਸਾਡੇ ਚੋਂ ਬਹੁਤੇ ਉਹ ਲੋਕ ਨੇ, ਸਿਆਣੇ ਵੀ ਹੈਗੇ ਨੇ ਸਾਡੇ ਚੋਂ ਬਹੁਤ, ਪਰ ਬਹੁਤੇ ਉਹ ਨੇ ਜਿਹੜੇ ਅਗਿਆਨਤਾ ਤੇ ਮੂਰਖਤਾ ਤੇ ਇੰਨਾ ਕੁ ਮਾਣ ਕਰਦੇ ਨੇ ਤੇ ਉਹਨੂੰ ਸਿਆਣਪ ਬਣਾ ਕੇ ਪੇਸ਼ ਕਰਦੇ ਨੇ। ਤੁਸੀਂ ਕਹੋਗੇ ਲੈ ਇਹ ਕੀ ਗੱਲ ਕੀਤੀ ਹੈ, ਤੇ ਨਹੀਂ ਕੀਤੀ ਤਾਂ ਦੇਖ ਲਓ ਫਿਰ। ਡਾਕਟਰ ਆ ਜਿਹੜੇ ਮਹਾਕੁੰਭ ਦੇ ਵਿੱਚ ਚੁੱਭੀਆਂ ਲਾਈ ਜਾਂਦੇ ਨੇ, ਮਹਾਕੁੰਭ ਤੁਸੀਂ ਕਹੋਗੇ ਜੀ ਪਵਿੱਤਰ ਪਾਣੀ ਹੈ, ਨਹੀਂ ਪਵਿੱਤਰ ਪਾਣੀ, ਸਾਇੰਟਿਸਟ ਦੀਆਂ ਰਿਪੋਰਟਸ ਪੜ੍ਹ ਕੇ ਦੇਖ ਲਓ, ਉਹ ਪਾਣੀ ਸ਼ੀਸ਼ੀ 'ਚ ਭਰ ਕੇ ਲਿਆਓ, ਕਿਸੇ ਲੈਬ ਦੇ ਵਿੱਚ ਉਹ ਟੈਸਟ ਕਰਾ ਲਓ। ਅੱਛਾ, ਮੈਨੂੰ ਹੈਰਾਨੀ ਉਹਨਾਂ ਲੋਕਾਂ 'ਤੇ ਨਹੀਂ ਹੁੰਦੀ ਜਿਹੜੇ ਉੱਥੇ ਹੀ ਰਹੇ ਨੇ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਕੁਛ ਪਤਾ ਨਹੀਂ, ਜਿਨ੍ਹਾਂ ਨੂੰ ਕੁਛ ਸਿੱਖਣ ਦਾ ਮੌਕਾ ਨਹੀਂ ਮਿਲਿਆ ਕਦੇ। ਮੈਨੂੰ ਹੈਰਾਨੀ ਉਹਨਾਂ ਲੋਕਾਂ 'ਤੇ ਹੁੰਦੀ ਆ ਜਿਹੜੇ ਇੱਥੋਂ ਜਾ ਕੇ ਨਾ ਉੱਥੇ ਚੁੱਭੀਆਂ ਲਾਉਂਦੇ ਨੇ ਨਜ਼ਾਰੇ ਨਾਲ। ਉਹੀ ਲੋਕ ਇੱਥੇ ਕੀ ਕਰਦੇ ਸੀ ਜਦੋਂ ਕੋਵਿਡ ਸੀ, ਉਹ ਹੱਥਾਂ ਦੇ ਉਹ ਕਾਰ ਦੇ ਵਿੱਚ ਸੈਨੀਟਾਈਜ਼ਰ ਰੱਖਦੇ ਸੀ। ਉਹਨਾਂ ਨੇ ਜਿਹੜੇ ਮਾਸਕ ਨਾ ਡਾਲਰ ਦੇ 5 ਆਉਂਦੇ ਸੀਗੇ, ਉਹਨਾਂ ਨੇ 20-20 ਡਾਲਰ ਦੇ 4-4 ਮਾਸਕ ਖਰੀਦੇ ਹੋਏ ਸੀ ਪਹਿਲਾਂ। ਉਹ ਹਰ ਥਾਂ ਦੇ ਮਾਸਕ ਮਾਸਕ ਖਾਏ, ਉਹ ਮਰ ਜਾਂਗੇ ਬਿਨਾਂ ਮਾਸਕ ਤੋਂ, ਰੌਲਾ ਪਾਉਂਦੇ ਸੀ। ਉਹ 6 ਫੁੱਟ ਦੀ ਦੂਰੀ ਤੇ ਖੜਦੇ ਸੀ ਲੋਕਾਂ ਤੋਂ। ਉਹ ਬੈਕਟੀਰੀਆ ਨਾ ਸਾਡੇ ਕੋਵਿਡ ਦਾ ਆ ਕੇ ਅੰਦਰ ਵੜ ਜੇ ਕਿਤੇ। ਉਹ ਬੋਟਲ ਵਾਲਾ ਪਾਣੀ ਪੀਂਦੇ ਆ, ਕਹਿੰਦੇ ਜੀ ਸਾਫ ਪਾਣੀ ਪੀਣਾ ਚਾਹੀਦਾ। ਬੱਚਿਆਂ ਨੂੰ ਵੀ ਕਹਿੰਦੇ ਆ ਪਾਣੀ ਨਾ ਉਬਾਲ ਕੇ ਪੀਣਾ ਚਾਹੀਦਾ, ਬੱਚੋ ਬੋਇਲਡ ਵਾਟਰ ਪੀਣਾ ਚਾਹੀਦਾ, ਹੈ ਨਾ। ਉਹ ਕਹਿੰਦੇ ਆ ਖਾਣਾ ਖਾਣ ਤੋਂ ਪਹਿਲਾਂ ਹੈਂਡਸ ਪ੍ਰੋਪਰਲੀ ਵਾਸ਼ ਕਰਨੇ ਚਾਹੀਦੇ ਆ, ਉਹ ਬੱਚਿਆਂ ਨੂੰ ਸਿਖਾਉਂਦੇ ਆ ਜੀ। ਉਹ ਕਹਿੰਦੇ ਆ ਜਦੋਂ ਇਸ਼ਨਾਨ ਕਰਨਾ ਚਾਹੀਦਾ ਨਾ, ਸਟੈਂਡਿੰਗ ਸ਼ਾਵਰ ਦੇ ਵਿੱਚ ਜਾਂ ਟੱਬ ਦੇ ਵਿੱਚ ਦੇਖ ਲਓ ਵੀ ਪਾਣੀ ਪੂਰਾ ਸਾਫ਼ ਆ। ਜੇ ਕਿਤੇ ਮਿਊਨਸਪੈਲਿਟੀ ਦਾ ਪਾਣੀ ਮਾੜਾ ਮੋਟਾ ਸਾਫ਼ ਨਾ ਹੋਵੇ, ਸ਼ਿਕਾਇਤਾਂ ਕਰਦੇ ਆ ਫਿਰ ਉੱਥੇ ਜਾ ਕੇ। ਪਰ ਉਹ ਗੰਦੇ ਪਾਣੀ ਦੇ ਵਿੱਚ ਚੁੱਭੀਆਂ ਲਾਉਂਦੇ ਆ, ਫਿਰ ਉਹ ਨਾ ਪੋਸਟਾਂ ਪਾਉਂਦੇ ਆ ਵੀ ਬੇਫਿਕਰੀ ਆ ਜੀ, ਮਤਲਬ ਉਹ ਕਹਿੰਦੇ ਇਹ ਪਾਣੀ ਪਵਿੱਤਰ ਆ। ਉਹ ਨਹੀਂ ਪਵਿੱਤਰ ਪਾਣੀ, ਕਿਸੇ ਲੈਬ ਚ ਟੈਸਟ ਕਰਕੇ ਲੈ ਆਓ। ਮੈਂ ਨਹੀਂ ਕਹਿੰਦਾ, ਇਹ ਉੱਥੋਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀਆਂ ਰਿਪੋਰਟਸ ਕਹਿੰਦੀਆਂ ਨੇ ਵਾਟਰ ਬੋਰਨ ਡਿਜ਼ੀਜ਼ ਹੋਣਗੀਆਂ ਉਹਨਾਂ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਸਕਿਨ ਡਿਜ਼ੀਜ਼ ਹੋ ਸਕਦੀਆਂ ਨੇ, ਉਹਨਾਂ ਲੋਕਾਂ ਨੂੰ ਹੱਡੀਆਂ ਦੀਆਂ ਬਿਮਾਰੀਆਂ ਹੋ ਸਕਦੀਆਂ ਨੇ, ਉਹਨਾਂ ਨੂੰ ਸਟੋਮਕ ਦੀ ਪ੍ਰੋਬਲਮ ਆ ਸਕਦੀ ਆ। ਪਰ ਉਹ ਮੰਨਦੇ ਨਹੀਂ ਜੀ, ਉਹ ਕਹਿੰਦੇ ਨਹੀਂ ਨਹੀਂ ਨਹੀਂ। ਇੱਕ ਸੱਜਣ ਕਹਿੰਦੇ ਜੀ ਚੱਲਦਾ ਪਾਣੀ ਆ ਜਿਹੜਾ ਬਹੁਤ ਵਧੀਆ ਹੁੰਦਾ, ਕਹਿੰਦੇ ਖਤਰਾ ਤਾਂ ਹੋ ਸਕਦਾ ਪਰ ਇਹ ਖਤਰਾ ਘੱਟ ਜਾਂਦਾ ਜੇ ਪਾਣੀ ਚੱਲਦਾ। ਵਾਹ ਜੀ ਵਾਹ, ਕਿਆ ਦਲੀਲ ਦਿੰਦੇ ਨੇ ਲੋਕ, ਹੈਨਾ। ਅੱਛਾ, ਹੈਰਾਨੀ ਉਦੋਂ ਹੁੰਦੀ ਆ ਜਦੋਂ ਪੜ੍ਹੇ ਲਿਖੇ ਡਾਕਟਰੀ ਵਿਦਿਆ ਦੇ ਮਾਹਰ ਲੋਕ ਵੀ ਜਾ ਕੇ ਇਹੋ ਜਿਹੇ ਪਾਣੀ ਦੇ ਵਿੱਚ ਚੁੱਭੀਆਂ ਲਾਉਂਦੇ ਨੇ। ਮੈਂ ਪੱਕਾ ਧਾਰਿਆ ਹੋਇਆ, ਮੇਰੇ ਵੀ ਦੋਸਤ ਮਿੱਤਰ ਕਈ ਗਏ ਨੇ, ਪਹਿਲੀ ਗੱਲ ਤਾਂ ਮੇਰੇ ਘਰੇ ਆਉਂਦੇ ਨਹੀਂ, ਜੇ ਮੇਰੇ ਘਰੇ ਆਏ ਨਾ ਤੇ ਮੈਂ ਉਹਨਾਂ ਨੂੰ ਜਿਹੜਾ ਪਾਣੀ ਪਿਆਉਣਾ ਬਿਨਾਂ ਧੋਤੇ ਹੋਏ ਗਲਾਸ ਦੇ ਵਿੱਚ ਪਾਣੀ ਪਿਆਉਣਾ। ਉਹਨੇ ਕਹਿਣਾ ਚਰਨਜੀਤ ਇਹ ਪਾਣੀ ਤੋਂ, ਮੈਂ ਕਹਿੰਦਾ ਨਾ ਜੀ, ਤਾਂ ਇਹ ਤਾਂ ਪਾਣੀ ਉਸ ਪਾਣੀ ਨਾਲ ਸਾਫ਼ ਆ ਜਿੱਥੇ ਤੁਸੀਂ ਨਹਾ ਕੇ ਆਏ ਹੋ। ਇਹੋ ਜਿਹਾ ਵਿਸ਼ਵਾਸ, ਵੈਸੇ ਹੈਰਾਨੀ ਹੁੰਦੀ ਆ ਕਾਹਦਾ ਵਿਸ਼ਵਾਸ ਆ ਇਹ, ਜਿਹੜਾ ਵਿਸ਼ਵਾਸ ਤੁਹਾਨੂੰ ਤੁਹਾਡੇ ਤੇ ਠੱਪਾ ਲਾ ਦਿੰਦਾ ਹੈ ਵੀ ਤੁਸੀਂ ਮੂਰਖਤਾ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਆਏ ਹੋ। ਵੈਸੇ ਹੀ ਤੁਸੀਂ ਇੱਥੇ ਤੁਹਾਨੂੰ ਕਹੇ ਵੀ ਤੁਸੀਂ ਨਾ ਦੇਖੋ ਇੱਥੇ ਦੇਖੋ ਕਿੰਨਾ, ਜਾਂ ਤੁਸੀਂ ਜਿੱਥੇ ਸਵਿਮਿੰਗ ਕਰਦੇ ਹੋ ਕਿਸੇ ਵੀ ਦੇਸ਼ ਦੇ ਵਿੱਚ, ਉਹ ਪਾਣੀ ਆ ਜਿਹੜਾ ਉਹ ਉਹਨੂੰ ਕਿੰਨੇ ਵਾਰੀ ਟ੍ਰੀਟ ਕਰਕੇ ਐਂਡ ਦੇ ਵਿੱਚ ਵੀ ਉਹਦੇ ਵਿੱਚ ਕਲੋਰੀਨ ਪਾਸ ਕੀਤੀ ਜਾਂਦੀ ਆ ਵੀ ਤਾਂ ਕਿ ਕੋਈ ਬੈਕਟੀਰੀਆ ਜਾਂ ਕੋਈ ਮਾਈਕਰੋ ਆਰਗੇਨਿਜ਼ਮ ਜਿਹੜਾ ਹੈਗਾ ਮਰ ਜੇ ਤਾਂ ਕਿ ਉਹ ਨਾ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ। ਇੰਨਾ ਸਾਫ਼ ਪਾਣੀ ਹੁੰਦਾ, ਉਹਦੇ ਵਿੱਚ ਵੀ ਕਈ ਲੋਕ ਸਵਿਮਿੰਗ ਕਰਨ ਲੱਗੇ ਕੰਨੀ ਕਤਰਾਉਂਦੇ ਨੇ ਦੇਖ ਲਓ, ਤੇ ਉਹ ਤੁਸੀਂ ਪਾਣੀ ਦਾ ਰੰਗ ਦੇਖੋ, ਅੱਡ ਅੱਡ ਵੀਡੀਓਜ਼ ਦੇਖੋ, ਪਾਣੀ ਦਾ ਰੰਗ ਦੇਖੋ ਤੁਸੀਂ, ਉਹ ਵਗਦਾ ਪਾਣੀ ਨਹੀਂ ਹੈਗਾ। ਵਗਦੇ ਪਾਣੀ ਤਾਂ ਸਾਫ਼ ਹੁੰਦੇ ਨੇ, ਉਹ ਵਗਦਾ ਪਾਣੀ ਨਹੀਂ, ਪਰ ਸਾਫ਼ ਪਾਣੀ ਵੀ ਕੀ ਕਰੂਗਾ ਜੇ ਇੱਕ ਦਿਨ ਦੇ ਵਿੱਚ 50 ਲੱਖ ਬੰਦਾ ਉਹਦੇ ਚ ਨਹਾਈ ਜਾਂਦਾ। ਅੱਛਾ, ਮੈਂ ਇਹ ਵੀ ਮੰਨ ਲੈਣਾ ਜੇ ਬੰਦਾ ਨਾ, ਅੱਛਾ ਇੱਥੇ ਵੀ ਦੇਖੋ ਤੁਸੀਂ ਸਾਰੇ ਸਿਆਣੇ ਹੋ, ਤੁਸੀਂ ਜਿਮ ਦੇ ਵਿੱਚ ਐਕਸਰਸਾਈਜ਼ ਕਰਦੇ ਹੋ, ਨਾਲ ਹੀ ਪੂਲ ਬਣੇ ਹੋਏ ਨੇ, ਹਦਾਇਤ ਹੁੰਦੀ ਆ ਵੀ ਤੁਸੀਂ ਜੇ ਪੂਲ ਦੇ ਵਿੱਚ ਜਾਣਾ ਨਾ ਤੁਸੀਂ ਸ਼ਾਵਰ ਲੈ ਕੇ ਪੂਲ ਦੇ ਵਿੱਚ ਜਾਣਾ। ਦੇਖੋ ਕਿੰਨੀ ਸਫਾਈ ਦੀ ਮਤਲਬ ਆਦਤ ਬਣਾਈ ਜਾਂਦੀ ਆ, ਪਰ ਕਈ ਕਮਲੇ ਇਹੋ ਜਿਹੇ ਹੈਗੇ ਨੇ ਫਿਰ ਵੀ ਉਹ ਐਕਸਰਸਾਈਜ਼ ਕਰਕੇ ਨਾ ਚੁੱਪ ਚਾਪ ਕਰਕੇ ਆਏ ਪੂਲ ਦੇ ਵਿੱਚ ਚਲੇ ਜਾਂਦੇ ਨੇ। ਪਰ ਦੇਖੋ ਮਤਲਬ ਰੂਲਸ ਐਂਡ ਰੈਗੂਲੇਸ਼ਨਸ ਕੀ ਕਹਿੰਦੇ ਆ, ਰੂਲਸ ਐਂਡ ਰੈਗੂਲੇਸ਼ਨਸ ਨਾ ਵੀ ਹੋਣ, ਬੰਦਾ ਜਿਹੜਾ ਉਹਦੀ ਕੁਛ ਮੋਰਲ ਡਿਊਟੀ ਹੁੰਦੀ ਆ ਨਾ, ਉਹ ਸ਼ਾਵਰ ਲੈ ਕੇ ਬਕਾਇਦਾ ਉਹ ਤਾਂ ਪੂਲ ਦੇ ਵਿੱਚ ਜਾਂਦਾ, ਤੇ ਉੱਥੇ ਅਣਗਿਣਤ ਲੋਕ, ਪਾਣੀ ਦਾ ਤਾਂ ਪਾਣੀ ਵਾਲਾ ਰੰਗ ਹੀ ਨਹੀਂ ਦੇਖੋ, ਪਾਣੀ ਤਾਂ ਉਹ ਹੁੰਦਾ ਗਲਾਸ ਦੇ ਵਿੱਚ ਪਾਣੀ ਪਾ ਲਓ, ਉੱਤੋਂ ਦੇਖੋ ਤੇ ਗਲਾਸ ਦਾ ਥੱਲਾ ਦਿਸ ਜੇ ਤੁਹਾਨੂੰ, ਇੰਨਾ ਹੀ ਪਾਣੀ ਸਾਫ਼ ਹੁੰਦਾ ਨਾ, ਹੈ ਨਾ, ਆਪਾਂ ਵਿੱਚ ਦੀ ਦੇਖ ਸਕਦੇ ਹਾਂ। ਤੇ ਤੁਸੀਂ ਉਹ ਉੱਥੇ ਦਾ ਪਾਣੀ ਦੇਖੋ ਤੁਸੀਂ, ਲੱਖਾਂ ਕਰੋੜਾਂ ਲੋਕ, ਅੱਛਾ ਉਹ ਲੋਕ ਕਦੇ ਨਹਾਤੇ ਵੀ ਨਹੀਂ ਉੱਥੇ, ਮਾਣ ਨਾਲ ਕਹਿੰਦੇ ਨੇ ਸਾਧੂ ਜਿਹੜੇ ਗਏ ਨੇ, ਵੀ ਅਸੀਂ ਤਾਂ ਕਈ ਕਈ ਦਿਨ ਨਹਾਉਂਦੇ ਨੀ ਪਹਿਲਾਂ, ਉੱਥੇ ਜਾ ਕੇ ਚੁੱਭੀ ਲਾ ਕੇ ਆਉਂਦੇ ਆ। ਅੱਛਾ ਮੈਂ ਹੈਰਾਨ ਇਸ ਗੱਲ ਤੇ ਆ, ਉਹ ਕੀ ਨਾਂ ਉਹਦਾ, ਅੰਬਾਨੀਆਂ ਦਾ ਮੁੰਡਾ, ਉਹ ਤੋਂ ਨਾ ਉੱਠਿਆ ਜਾਂਦਾ ਨਾ ਬੈਠਿਆ ਜਾਂਦਾ, ਚਲੋ ਇੱਕ ਅਲੱਗ ਗੱਲ ਆ, ਉਹ ਚੁੱਭੀ ਨਹੀਂ ਲਾਉਣਾ ਚਾਹੁੰਦਾ ਧੱਕੇ ਨਾਲ ਫੜ ਕੇ ਉਹਦੀ, ਉਹ ਤਿੰਨ ਚਾਰ ਜਣੇ ਨਾ, ਉਹਨਾਂ ਨੂੰ ਪਤਾ ਜੇ ਚੁੱਭੀ ਲਾ ਲਈ ਨਾ ਇਹਦੇ ਵਿੱਚ ਪਤਾ ਨੀ ਕਿਤੇ ਕੁਛ ਹੋਰ ਨਾ ਉੱਠਿਆ ਹੀ ਨਾ ਜਾਵੇ ਤੋਂ, ਤੇ ਉਹੋ ਜੀ ਧੱਕੇ ਨਾਲ ਉਹ ਚੁੱਭੀ ਲਵਾਉਂਦੇ ਨੇ ਉਹਦੀ। ਇਹ ਹਾਲ ਆ ਜੀ, ਤੀਰਥ ਇਸ਼ਨਾਨ, ਤੀਰਥਾਂ ਦਾ ਇਸ਼ਨਾਨ ਕਰਨਾ, ਉਹ ਅਸੀਂ ਨਹੀਂ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਦੇ ਵੀ 300-400 ਸਾਲ ਪਹਿਲਾਂ ਨਹੀਂ ਪਾਣੀ ਅਵੇਲੇਬਲ ਸੀ ਇੰਨਾ, ਸੱਚੀ ਮੁੱਚੀ 10-10, 12-12 ਮੀਲ ਪੀਣ ਵਾਲਾ ਪਾਣੀ ਲੈਣ ਲਈ ਜਾਣਾ ਪੈਂਦਾ ਸੀ। 500-400 ਪਹਿਲਾਂ ਦੀਆਂ ਗੱਲਾਂ ਨੇ, 500-400 ਸਾਲ ਪਹਿਲਾਂ ਦੀਆਂ ਗੱਲਾਂ ਨੇ। ਉਸ ਵੇਲੇ ਸਾਨੂੰ ਅਹਿਮੀਅਤ ਦੱਸੀ ਸੀ ਸਿਆਣੇ ਲੋਕਾਂ ਨੇ ਕਿ ਭਾਈ ਇਸ਼ਨਾਨ ਕਰਨਾ ਚਾਹੀਦਾ, ਨਹਾ ਲੈਣਾ ਚਾਹੀਦਾ ਕਿਤੇ ਕਿਤੇ, ਇੰਨਾ ਪਾਣੀ ਜਿੰਨਾ ਹੁਣ ਇੱਥੇ ਅਵੇਲੇਬਲ ਆ ਨਾ, ਸਵੇਰੇ ਵੀ ਸ਼ਾਵਰ ਲੈ ਲਿਆ, ਸ਼ਾਮ ਨੂੰ ਵੀ ਸ਼ਾਵਰ ਲੈ ਲਿਆ, ਜੇ ਥੱਕੇ ਹੋਏ ਫਿਰ ਵੀ ਸ਼ਾਵਰ ਲੈ ਲਿਆ, ਨਹੀਂ ਅਵੇਲੇਬਲ ਸੀ ਪਾਣੀ ਇੰਨਾ, ਪੀਣ ਵਾਲਾ ਪਾਣੀ ਵੀ ਨਹੀਂ ਸੀ ਮਿਲਦਾ ਕਈ ਥਾਵਾਂ ਤੇ, ਨਲਕੇ ਨਹੀਂ ਸੀ ਲੱਗੇ ਹੁੰਦੇ, ਮੋਟਰਾਂ ਨਹੀਂ ਸੀ ਲੱਗੀਆਂ ਹੁੰਦੀਆਂ, ਕਿਤੇ ਕਿਤੇ ਖੂਹ ਦਾ ਪਾਣੀ ਕਿਤੇ ਕਿਤੇ ਮਿਲਦਾ ਸੀ, ਯਾਤਰੀ ਜਦੋਂ ਸਫ਼ਰ ਕਰਕੇ ਆਉਂਦੇ ਸੀ ਇਹੋ ਜਿਹੀਆਂ ਟ੍ਰੇਨਸ, ਇੰਨਾ ਕੁਛ ਨਹੀਂ ਸੀ, ਤੁਰ ਕੇ ਜਾਂਦੇ ਸੀ ਲੋਕ, ਘੋੜਿਆਂ ਘੜਿਆਂ ਤੇ ਜਾਂਦੇ ਸੀ, ਸਵੇਰ ਤੋਂ ਸ਼ਾਮ ਤੱਕ ਤੁਰਦੇ ਰਹਿੰਦੇ ਹੁੰਦੇ ਸੀ, ਵਸੋਂ ਇੰਨੀ ਸੰਘਣੀ ਨਹੀਂ ਸੀ, ਤੇ ਪਹਿਲਾਂ ਪਹਿਲਾਂ ਤਾਂ ਦਰਿਆਵਾਂ ਦੇ ਕੰਢਿਆਂ ਤੇ ਹੀ ਮਤਲਬ ਸਭਿਅਤਾਵਾਂ ਵਸੀਆਂ ਨੇ। ਉਹ ਹਾਲਾਤ ਬਦਲ ਗਏ ਨੇ ਹੁਣ, ਉਦੋਂ ਅਹਿਮੀਅਤ ਸੀ ਵੀ ਕਿਤੇ ਨਾ ਕਿਤੇ ਤੀਰਥ ਇਸ਼ਨਾਨ ਦਾ ਮਤਲਬ, ਜੇ ਤੁਸੀਂ ਵੈਸੇ ਸਹੀ ਮਾਨਿਆਂ ਚ ਪੜ੍ਹਨਾ ਨਾ, ਤੇ ਤੁਸੀਂ ਅੰਦਾਜ਼ਾ ਲਾ ਲਓ, ਨਾ ਇਹ ਇਸ਼ਨਾਨ ਆ ਪਾਣੀ ਨਾਲ ਨਹਾਉਣਾ, ਤੇ ਨਾ ਹੀ ਉਹ ਤੀਰਥ ਆ। ਵੈਸੇ ਤਾਂ ਬਹੁਤ ਸਿਆਣੇ ਲੋਕਾਂ ਨੇ, ਗੁਰੂ ਸਾਹਿਬ ਨੇ ਤਾਂ ਗਿਆਨ ਦੇ ਇਸ਼ਨਾਨ ਨੂੰ ਕਿਹਾ ਵੀ ਗਿਆਨ ਆ ਜਿਹੜਾ, ਜੇ ਤੁਸੀਂ ਗਿਆਨ ਲੈ ਲਓ ਨਾ, ਬਸ ਤੁਹਾਡੇ ਮਨ ਦੇ ਵਿੱਚ ਹੀ ਤੀਰਥ ਆ, ਤੇ ਉਹਦਾ ਗਿਆਨ ਦਾ ਇਸ਼ਨਾਨ ਕਰ ਲਓ। ਪਤਾ ਨੀ, ਮੈਂ ਤਾਂ ਵੈਸੇ ਹੀ ਹੈਰਾਨ ਹੁੰਦਾ ਲੋਕਾਂ ਤੇ, ਬਈ ਮੂਰਖਤਾ ਦੀ ਵੀ ਕੋਈ ਹੱਦ ਹੁੰਦੀ ਹੈ। ਪੜ੍ਹੇ ਲਿਖੇ ਲੋਕ ਡਾਕਟਰ ਹੋ ਕੇ ਤੁਸੀਂ ਗੰਦੇ ਪਾਣੀ ਦੇ ਵਿੱਚ ਚੁੱਭੀਆਂ ਲਾਉਂਦੇ ਹੋ, ਕਿਆ ਬਾਤ ਹੈ, ਵਾਹ ਜੀ ਵਾਹ, ਨਹੀਂ ਰੀਸਾਂ। ਫਿਰ ਉਹਦੀਆਂ ਵੀਡੀਓਜ਼ ਪਾ ਕੇ ਤੁਸੀਂ ਸਾਰੀ ਦੁਨੀਆਂ ਨੂੰ ਦੱਸਦੇ ਹੋ ਵੀ ਸਾਨੂੰ ਨਾ, ਵੀ ਸਾਡੇ ਜਿੱਡਾ ਮਹਾਂਪੁਰਸ਼ ਕੋਈ ਦੁਨੀਆਂ ਦੇ ਵਿੱਚ ਨਹੀਂ ਹੋਇਆ। ਮੈਨੂੰ ਜਿਹੜੇ ਕੈਨੇਡੀਅਨ ਪੜ੍ਹੇ ਲਿਖੇ ਲੋਕ ਨੇ ਨਾ, ਉਹਨਾਂ ਤੇ ਜ਼ਿਆਦਾ ਹੱਸ ਆਉਂਦਾ, ਦੂਜਿਆਂ ਦੇ ਦੱਸਦੇ ਹੀ ਰਹੇ ਸਾਰੀ ਉਮਰ, ਲੋਕ ਸਾਡੇ ਤੇ ਹੱਸਦੇ ਨੇ, ਹੈਨਾ, ਹੱਸੀ ਜਾਣ ਜੀ, ਕੋਈ ਨਹੀਂ। ਹੁਣ ਤੁਸੀਂ ਅੰਦਾਜ਼ਾ ਲਾ ਲਓ, ਕੋਈ ਤੁੱਕ ਹੈਗੀ, ਕੋਈ ਦਲੀਲ ਹੈਗੀ ਆ ਗੰਦੇ ਪਾਣੀ ਦੇ ਵਿੱਚ ਚੁੱਭੀਆਂ ਲਾਉਣ ਦੀ? ਚਲੋ ਪਾਣੀ ਸਾਫ਼ ਹੋਵੇ ਫਿਰ ਵੀ ਮੰਨ ਲਿਆ, ਗੱਲ ਤਾਂ ਬਹੁਤ ਅੱਗੇ ਤੱਕ ਕੀਤੀ ਜਾ ਸਕਦੀ ਆ ਵੀ ਤੁਸੀਂ ਉਹ ਸਮਾਂ ਬਰਬਾਦ ਕਰਦੇ ਹੋ। ਜੇ ਤੁਸੀਂ ਸਮਝਦੇ ਹੋ ਨਾ ਰੱਬ ਤੁਹਾਨੂੰ ਜਾ ਕੇ ਨਹਾਉਣ ਨਾਲ ਮਿਲਦਾ, ਤਾਂ ਫਿਰ ਬੁੱਲੇ ਸ਼ਾਹ ਨੂੰ ਯਾਦ ਕਰ ਲਓ ਜੀ, ਡੱਡੂ ਮੱਛੀਆਂ, ਉਹ ਤਾਂ ਬਿਲਕੁਲ, ਜੇ ਰੱਬ ਕੁਰਸੀ ਤੇ ਬੈਠਾ ਨਾ, ਇੱਕ ਪਾਸੇ ਡੱਡੂ ਬੈਠਾ ਹੋ, ਇੱਕ ਪਾਸੇ ਮੱਛੀ ਬੈਠੀ ਹੋਊਗੀ, ਅੰਦਾਜ਼ਾ ਲਾ ਲਓ, ਫਿਰ ਤਾਂ ਉਹਦੇ ਵਜ਼ੀਰ ਬੜੇ ਹੋਣਗੇ ਮਗਰ ਮੱਛਾ ਜਿਹੜੇ ਸਾਰੇ, ਹੈ ਨਾ। ਅੱਛਾ, ਇਹ ਕਿਵੇਂ ਭੁੱਲ ਗਏ ਵੀ ਜਦੋਂ ਤੁਸੀਂ ਇਹੋ ਜਿਹੇ ਗੰਦੇ ਪਾਣੀ ਚੁੱਭੀਆਂ ਲਾਉਣੀ, ਤੁਹਾਡੇ ਕੰਨਾਂ ਚ ਵੀ ਪਾਣੀ ਜਾਣਾ, ਤੁਹਾਡੇ ਮੂੰਹ ਚ ਵੀ ਜਾਣਾ, ਤੁਹਾਡੇ ਨੱਕ ਚ ਵੀ ਜਾਣਾ, ਉਹਦੇ ਤਾਂ ਕੋਲੇ ਖੜ ਨੂੰ ਜੀ ਨਹੀਂ ਕਰਦਾ। ਮੇਰਾ ਜੀ ਕਰਦਾ ਕਿਤੇ ਕਿਤੇ, ਜਿਹੜੇ ਲੋਕ ਇਹ ਕੈਨੇਡਾ ਤੋਂ ਗਏ ਨੇ ਨਾ, ਜਾਂ ਇਹਨਾਂ ਨੂੰ ਨਾ ਕਿਤੇ ਗਟਰ ਦੇ ਕੋਲੇ ਗਾਰਬੇਜ ਦੇ ਕੋਲੇ ਕਹੀਏ ਵੀ 10 ਮਿੰਟ ਖੜ ਜਾਓ ਜੀ, ਬਸ ਤੁਸੀਂ, ਇਹ ਡਿਊਟੀ ਆ ਤੁਹਾਡੀ। ਇੱਕ ਦੋ ਕਾਲਰ ਸਾਡੇ ਨਾਲ ਨੇ, ਉਹਨਾਂ ਦੀਆਂ ਗੱਲਾਂ ਸੁਣ ਲਈਏ, ਤੇ ਫਿਰ ਆਪਾਂ ਨਾ ਕਰਾਂਗੇ ਗੱਲਾਂ, ਫਿਰ ਆਪਾਂ ਲੌਜਿਕ ਦੀਆਂ, ਰੀਜਨਿੰਗ ਦੀਆਂ, ਹੈ ਨਾ। ਹਾਂਜੀ ਨਿਗਾ, ਸਵਾਗਤ ਤੁਹਾਡਾ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ?
ਇੱਕ ਹੱਡਾ ਵਧੀਆ ਜੀ, ਫਸਟ ਕਲਾਸ। ਤੁਸੀਂ ਤਾਂ ਨਹਾਉਣ ਦੀ ਗੱਲ ਕਰਦੇ ਆ, ਇੱਥੇ ਕਈ ਸੰਤ ਮੂੰਹ ਚੋਂ ਕੱਢ ਕੇ, ਮੂੰਹ ਚ ਇੱਥੇ ਕੈਨੇਡਾ ਚ ਵੀ ਹੈਗਾ,
ਕੀ ਕਰਦੇ ਆ
ਤੁਸੀਂ ਨਹਾਉਣ ਦੀ ਗੱਲ ਕਰਦੇ ਆ, ਮੂੰਹ ਚੋਂ ਕੱਢ ਕੇ ਉਸ ਪ੍ਰਸ਼ਾਦ ਚ ਮਿਲਾ ਕੇ ਲੋਕਾਂ। ਉੱਥੇ ਵਰਲਡ ਵਿਚ ਇੱਦਾਂ ਦੀ, ਮੈਂ ਤੁਹਾਨੂੰ 20 ਮਿਸਾਲਾਂ ਦੇ ਸਕਦਾ, ਨਹਾਉਣ ਦਾ ਤੇ ਮੂੰਹ ਤੇ ਸਿਰ ਤੇ ਪੰਜੇ ਦਾ ਪਾਣੀ ਪਾਇਆ, ਉਹਦਾ ਇਫੈਕਟ ਹੁੰਦਾ ਕਿ ਮੂੰਹ ਚੋਂ ਕੱਢ ਕੇ ਥੁੱਕ ਕੇ, ਕਈ ਜਗ੍ਹਾ ਥੁੱਕ ਕੇ ਵਿੱਚ ਥੁੱਕ ਦਿੰਦੇ ਆ, ਫੇਰ ਪ੍ਰਸ਼ਾਦ ਦਿੰਦੇ ਆ।
ਜੇ ਬੰਦੇ ਨੂੰ, ਜੇ ਉਹਨੂੰ ਸਾਧ ਨੂੰ,
ਚਲੋ ਉਹਦਾ ਪਾਣੀ ਰੁੜ ਗਿਆ,
ਨਹੀਂ ਰੁੜਿਆ ਜੀ, ਨਹੀਂ ਰੁੜਿਆ ਪਾਣੀ, ਉਹ ਵਗਦਾ ਪਾਣੀ ਨਹੀਂ ਹੈ। ਜਦੋਂ 50 ਲੱਖ ਬੰਦਾ ਅੰਦਰ ਵੜਦਾ, ਉਹ ਕਿੱਥੇ, ਉਹ ਤਾਂ ਪਾਣੀ ਪਹਿਲਾਂ ਹੀ ਪਾਣੀ ਹੁੰਦਾ ਕਲਰਲੈਸ, ਜਿਹੜਾ ਬਿਲਕੁਲ ਜਿਹਦਾ ਕੋਈ ਰੰਗ ਨਹੀਂ ਹੈ, ਉਹਦਾ ਕਾਲਾ ਦਾ ਰੰਗ ਹੋਇਆ ਪਾਣੀ ਦਾ, ਉਹਦੇ ਚ ਇੰਨੇ ਕੈਮੀਕਲਸ ਵਾਲੇ ਹੋਏ ਨੇ।
ਸਹੀ ਗੱਲਾਂ ਸਾਰਾ ਬਰਾੜ ਸਾਹਿਬ, ਦੁਨੀਆਂ ਦੇ ਵਿੱਚ ਆਸਥਾ ਦੇ ਉੱਪਰ ਕਈ ਬਿਲਕੁਲ ਗੱਲਾਂ ਏਦਾਂ ਦੀਆਂ ਵੀ ਤੁਸੀਂ ਮਤਲਬ ਲੋਕੀ ਮਗਰ ਲੱਗੇ ਪਏ ਆ,
ਹਾਂਜੀ ਹਾਂਜੀ,
ਉਹਦਾ ਤੁਹਾਡੇ ਕੋਈ ਹੱਲ ਨਹੀਂ। ਸਦੀਆਂ ਹਜ਼ਾਰਾਂ ਸਾਲਾਂ ਤੋਂ ਇੱਦਾਂ ਚੱਲੀ ਆ ਰਿਹਾ ਔਰ ਚੱਲਦਾ ਰਹਿਣਾ। ਇੱਕ ਹਿਊਮਨ ਬੀਂਗ ਆ, ਉਹ ਭੇਡ ਚ ਆ ਰਿਹਾ ਮਗਰ ਲੱਗਦੇ ਰਹਿਣਾ, ਇਹਦਾ ਕੋਈ ਤੁਹਾਡੇ ਕੋਲ ਹੱਲ ਨਹੀਂ।
ਜਿਹੜੇ
ਮਰਜ਼ੀ ਲੈਕਚਰ ਦੇ ਲਓ, ਇੱਕ ਬਾਕੀ ਚਲੋ ਆਹ ਤਾਂ ਬੰਦੇ ਸੁਣ ਹੀ ਲੈਂਦੇ ਆ ਕੁੰਭ ਕੁੰਭ ਕਰਕੇ ਤੁਹਾਡੀਆਂ ਗੱਲਾਂ, ਹੋਰ ਧਰਮ ਬਾਰੇ ਕਰੇ ਗੱਲ ਤੇ ਤੁਹਾਡੇ ਤੁਹਾਡਾ ਗਾਲ ਪੜਨ ਤੱਕ ਆਉਣਗੇ।
ਆਪਾਂ ਤਾਂ ਕਰਦੇ ਰਹੇ ਹਾਂ ਜੀ, ਸਾਰੀ ਉਮਰ ਕਰਦੇ ਰਹੇ ਹਾਂ।
ਕੁੰਭ ਵਾਲੇ ਤਾਂ ਸੁਣ ਹੀ ਲੈ ਰਹੇ ਆ, ਕੋਈ ਗੱਲ ਨੀ, ਉਹਨਾਂ ਨੂੰ ਕਹਿੰਦੇ ਆ ਤੁਸੀਂ ਉਹਨਾਂ ਦੀ ਆਸਾਂ, ਚਲੋ ਸੁਣਦੇ ਆ, ਉਹਨਾਂ ਚ ਪੇਸ਼ ਹੈਗੀ ਆ। ਦੂਜੇ ਧਰਮਾਂ ਬਾਰੇ ਜਰਾ ਗੱਲ ਕਰਕੇ ਤੇ ਗੱਲ ਹੋ ਜਾਣਾ ਕਰੀ
ਨਾ ਜੀ, ਬਿਲਕੁਲ। ਇਹ ਨਾ ਇਹ ਵੀ ਗੱਲ ਵਹਿਣ ਦੇ ਵਿੱਚੋਂ ਕੱਢ ਦਿਓ, ਸਾਡਾ ਕਿਸੇ ਧਰਮ ਨਾਲ ਕੋਈ ਲਿੰਕ ਨਹੀਂ, ਅੰਧ ਵਿਸ਼ਵਾਸਾਂ ਖਿਲਾਫ
ਲਾਉਂਦੇ
ਆ ਜੀ, ਲਾਉਂਦੇ ਆ, ਨੋ ਡਾਊਟ ਲਾਉਂਦੇ ਆ, ਬਿਲਕੁਲ ਬਿਲਕੁਲ ਠੀਕ ਆ।
ਉਹ ਕਹਿੰਦੇ ਆ ਵੀ ਤੁਹਾਡੀ ਸੋਚਣੀ ਆ, ਹੁਣ ਬਰਾੜ ਸਾਹਿਬ ਦੀ ਸੋਚਣੀ ਏਦਾਂ ਜਾਂ ਬਾਕੀਆਂ ਦੀ ਸੋਚਣੀ ਆ, ਠੀਕ ਆ, ਤੁਹਾਡੇ ਨਾਲ ਐਗਰੀ ਆ, ਜੋ ਕਹਿ ਰਹੇ ਤੁਸੀਂ ਸਹੀ ਕਹਿ ਰਹੇ, ਉਹ ਮਤਲਬ ਕਿਸੇ ਸਾਈਡ ਤੋਂ ਤੁਹਾਨੂੰ ਕਰਦੇ ਆ, ਤੁਹਾਡੀ ਆਪਣੀ ਸੋਚਣੀ ਆ, ਸਾਡਾ ਆਪਣੀ, ਉਹਨਾਂ ਦੀ ਆਪਣੀ ਆਸਥਾ, ਪਰ ਬਾਕੀਆਂ ਨੂੰ ਕਹਿ ਕੇ ਦਿਖਾ ਲਓ ਕਦੀ
ਨਹੀਂ। ਸਾਰਿਆਂ ਨੂੰ ਕਹੀਦਾ ਜੀ, ਇਹ ਮਨ ਚੋਂ ਵਹਿਮ ਕੱਢ ਦਿਓ, ਸਾਰੀ ਉਮਰ ਕਹਿੰਦੇ ਰਹੇ ਆ ਸਾਰਿਆਂ ਨੂੰ ਕਹਿੰਦੇ ਰਹੇ ਆ,
ਇੱਥੇ ਲੋਕਾਂ ਨੇ ਨੱਕ ਤੋੜ ਤੇ ਅੱਖਾਂ ਤੋੜਤੀਆਂ, ਉਹਨਾਂ ਨੇ ਕੁਛ ਕਿਹਾ, ਉਹਨਾਂ ਦੇ ਮਤਲਬ ਤੁਸੀਂ ਨੱਕ ਤੋੜ ਤੇ ਅੱਖਾਂ ਤੇ ਉਹਨਾਂ ਨੂੰ ਮਾਰਨ ਤੱਕ ਧਮਕੀਆਂ, ਉਹਨਾਂ ਨਿਆਣਿਆਂ ਤੱਕ ਅਗਲੇ ਪਿੱਛਾ ਨਹੀਂ ਛੱਡਿਆ।
ਧੰਨਵਾਦ ਜੀ, ਧੰਨਵਾਦ। ਪਰ ਜਿਹੜੀ ਗੱਲ
ਸਹੀ ਆ, ਮੈਂ ਤੁਹਾਨੂੰ ਕ੍ਰਿਟੀਸਾਈਜ਼ ਨਹੀਂ ਕਰਦਾ,
ਨਹੀਂ ਕਰਨਾ ਚਾਹੀਦਾ ਜੀ, ਦੁਨੀਆਂ ਕ੍ਰਿਟੀਸਿਜ਼ਮ ਨਾਲ ਹੀ ਅੱਗੇ ਵੱਧਦੀ ਆ।
ਮਤਲਬ ਸਪੀਚ ਕਰਨ ਦੀ ਵਧੀਆ ਤੁਹਾਨੂੰ ਆਜ਼ਾਦੀ ਹੈ, ਮੈਂ ਤੁਹਾਡਾ ਉਹ ਦੂਜੇ ਬੰਦੇ ਤੁਹਾਨੂੰ ਇਹ ਨਹੀਂ ਕਹਿਣਗੇ ਤੁਸੀਂ ਗਲਤ ਕਿਹਾ, ਹਾਂ ਵੀ ਤੁਸੀਂ ਤੁਹਾਡੀ ਆਪਣੀ ਸੋਚਣੀ ਆ ਸਹੀ ਆ, ਜਿਹੜੇ ਬਾਕੀਆਂ ਨੂੰ ਮਤਲਬ ਮੈਂ ਬਾਕੀਆਂ ਦੀ ਇੱਦਾਂ ਨੀ ਸੋਚੀ, ਉਹ ਕਹਿੰਦੇ ਜਿਹੜੀ ਸਾਡੀ ਸੋਚਣੀ ਉੱਥੇ ਤੁਸੀਂ ਪੈਰਾ ਦਿਓ।
ਹਾਂਜੀ
ਹਾਂ, ਥੈਂਕ ਯੂ ਜੀ।
ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ, ਆਪਦੇ ਥਾਂ। ਪ੍ਰੋਬਲਮ ਇਹ ਹੈ, ਮੇਰੀ ਡਿਸਕਸ਼ਨ ਦਾ ਅਗਲਾ ਪਾਰਟ ਇਹ ਹੈ ਵੀ ਦੁਨੀਆਂ ਆਸਥਾ ਨਾਲ ਹੀ ਅੱਗੇ ਵਧੀ, ਦੁਨੀਆਂ ਲੌਜਿਕ ਨਾਲ, ਰੀਜ਼ਨਿੰਗ ਨਾਲ ਅੱਗੇ ਵਧੀ ਆ। ਆਸਥਾ ਜਿਨ੍ਹਾਂ ਦੀ ਪਿਓਰ ਆਸਥਾ ਨਾ, ਇਹ ਆਸਥਾ ਨੇ ਦੁਨੀਆਂ 'ਚ ਕੁਛ ਨਹੀਂ ਕੀਤਾ। ਜਿਹੜੇ ਲੋਕ ਕਹਿੰਦੇ ਆ ਜੀ ਨਹੀਂ ਜੀ, ਜਿਹੋ ਜਿਹਾ ਤੁਹਾਡਾ ਵਿਸ਼ਵਾਸ ਹੋਊਗਾ ਬਸ ਉਵੇਂ, ਕੁਛ ਨਹੀਂ ਹੁੰਦਾ ਵਿਸ਼ਵਾਸ ਦੇ ਨਾਲ। ਜੇ ਤਰੱਕੀ ਹੋਈ ਹੈ ਉਹਨਾਂ ਲੋਕਾਂ ਕਰਕੇ ਹੋਈ ਹੈ ਜਿਨ੍ਹਾਂ ਨੇ ਕੁਐਸਚਨ ਕੀਤਾ। ਮੈਂ ਕਿਸੇ ਇੱਕ ਰਿਲੀਜਨ ਦੀ ਗੱਲ ਨਹੀਂ ਕਰ ਰਿਹਾ, ਮੈਂ ਗੱਲ ਹੀ ਅੰਧ ਵਿਸ਼ਵਾਸ ਦੀ ਕਰ ਰਿਹਾ। ਭਾਵੇਂ ਰਿਲੀਜੀਅਸ ਲੋਕ ਨੇ, ਭਾਵੇਂ ਨਾਨ ਰਿਲੀਜੀਅਸ ਆ, ਕਿਸੇ ਵੀ ਰਿਲੀਜਨ ਦੇ ਵਿੱਚ ਹੈਗੇ ਆ, ਜੇ ਉਹਨਾਂ ਦੀ ਗੱਲ ਦੇ ਵਿੱਚ ਲੌਜਿਕ ਹੈ ਨਹੀਂ, ਜੇ ਉਹ ਗੰਦੇ ਪਾਣੀ ਦੇ ਵਿੱਚ ਉੱਬੀਆਂ ਲਾਉਂਦੇ ਆ, ਤੇ ਮਗਰੋਂ ਆਸਰਾ ਕਿਦਾਂ ਲੈਂਦੇ ਵਿਗਿਆਨ ਦਾ? ਇਨਫੈਕਸ਼ਨ ਹੋ ਜਾਂਦੀ ਹੈ। ਐਂਟੀਬਾਇਓਟਿਕ ਕਿਹਨੇ ਤਿਆਰ ਕੀਤੀ ਹੈ? ਉਹਨਾਂ ਦੇ ਬਾਬੇ ਨੇ ਤਿਆਰ ਕੀਤੀ ਹੈ ਐਂਟੀਬਾਇਓਟਿਕ, ਸਾਧੂ ਨੇ ਤਿਆਰ ਕੀਤੀ ਹੈ ਐਂਟੀਬਾਇਓਟਿਕ। ਸਰਜਰੀਜ਼ ਕਿਹਨੇ, ਕਿਵੇਂ ਸਰਜਰੀਜ਼ ਆ ਜਿਹੜੀਆਂ ਕਿਵੇਂ ਬਣੀਆਂ ਅੰਦਰ, ਮੈਡੀਕਲ ਜਿਹੜੀ ਖੋਜ ਆ ਕਿਵੇਂ ਹੋਈ, ਮੈਡੀਕਲ ਵਿਗਿਆਨ ਕਿਵੇਂ ਅੱਗੇ ਵਧਿਆ? ਇਹ ਤਾਂ ਕੁਐਸਚਨ ਕਰਨ ਵਾਲੇ ਲੋਕਾਂ ਨਾਲ ਵਧਿਆ। ਇੱਕ ਵੀ ਬੰਦਾ ਕੋਈ ਦੱਸ ਸਕਦਾ ਵੀ ਕੀ ਤੁਸੀਂ ਲੱਭਦੇ ਹੋ ਜਾ ਕੇ ਉੱਥੇ? ਤੁਸੀਂ ਬਿਮਾਰੀਆਂ ਲਾ ਕੇ, ਠੀਕ ਹੈ ਤੁਸੀਂ ਜਾਓ, ਤੁਸੀਂ ਸੈਰ ਕਰਨ ਜਾਓ, ਮੈਨੂੰ ਕੋਈ ਪ੍ਰੋਬਲਮ ਨਹੀਂ, ਜਾ ਕੇ ਤੁਸੀਂ ਧਾਰਮਿਕ ਸਥਾਨਾਂ ਤੇ ਕਰੋ, ਸੋਹਣੇ ਥਾਵਾਂ ਤੇ ਕਰੋ, ਤੁਸੀਂ ਦੱਸ ਵੀ ਸਕੋ ਵੀ ਇੰਨੀ ਦੇਰ ਪਹਿਲਾਂ ਲੋਕਾਂ ਨੇ ਗੁਫਾਵਾਂ ਬਣਾਈਆਂ, ਮੰਦਰ ਬਣਾਏ ਲੋਕਾਂ ਨੇ, ਧਾਰਮਿਕ ਸਥਾਨਾਂ ਬਣਾਈਆਂ, ਇੰਨੇ ਸੋਹਣੇ ਸੀ, ਆਹ ਕਲਾ ਸੀ, ਹੈਨਾ, ਆਹ ਗ੍ਰੰਥ ਰਚੇ ਨੇ, ਉਹ ਚੰਗੀ ਚੀਜ਼ ਆ। ਪਰ ਆਹ ਮਾੜੀ ਚੀਜ਼ ਆ ਵੀ ਤੁਸੀਂ ਖੁਦ ਬਿਮਾਰ ਹੁੰਦੇ ਹੋ, ਨਾਲੇ ਆਪਣੀ ਬਿਮਾਰ ਸੋਚ ਦਾ ਪ੍ਰਗਟਾਵਾ ਕਰਦੇ ਹੋ। ਅੱਛਾ ਜੀ, ਇੰਨਾ ਮਾਣ ਆ, ਫਿਰ ਛੋਟੇ ਬੱਚਿਆਂ ਨੂੰ ਲੈ ਕੇ ਜਾਓ ਨਾ, ਪਤਾ ਲੱਗੂਗਾ ਜਦੋਂ ਡਾਕਟਰ ਤੁਹਾਡੇ ਨਾਲ ਲੜੂਗਾ, ਛੋਟੇ ਛੋਟੇ ਬੱਚਿਆਂ ਨੂੰ ਲਿਆਓ। ਪਰ ਕਰਦੇ ਨੇ ਲੋਕ ਜਿਵੇਂ ਤੁਸੀਂ ਦੱਸਿਆ, ਬਿਲਕੁਲ ਜੀ, ਮੂਰਖਤਾ ਦੀ ਕੋਈ ਹੱਦ ਨਹੀਂ, ਮੂਰਖ ਲੋਕ ਕਰਦੇ ਨੇ, ਪਾਣੀ ਲਿਆ ਕੇ ਬੱਚਿਆਂ ਦੇ ਮੂੰਹ ਦੇ ਵਿੱਚ ਪਾਉਂਦੇ ਆ, 4-10 ਦਿਨ ਉਹਨਾਂ ਦਾ ਪੇਟ ਖਰਾਬ ਹੋਇਆ ਹੁੰਦਾ, ਦੂਰੋਂ ਦੂਰੋਂ ਲਿਆ ਕੇ ਪਾਉਂਦੇ ਨੇ। ਮੈਨੂੰ ਪਤਾ ਅੰਧ ਵਿਸ਼ਵਾਸ ਆ ਜਿਹੜਾ, ਬਸ ਬਿਲਕੁਲ ਜੀ, ਮੈਂ ਮੰਨਦਾ ਜੀ, ਬਿਲਕੁਲ। ਡਾਕਟਰ ਨਰਿੰਦਰ ਦਬੋਲਕਰ ਸੀ, ਉਹਦਾ ਕਤਲ ਕੀਤਾ, ਬਿਲਕੁਲ ਤੁਸੀਂ ਠੀਕ ਕਹਿੰਦੇ ਹੋ। ਜਿਹੜੇ ਤਰਕ ਆਧਾਰਿਤ ਗੱਲ ਕਰਦੇ ਨੇ, ਰੀਜ਼ਨਿੰਗ ਦੀ ਗੱਲ ਕਰਦੇ ਆ, ਲੌਜਿਕ ਦੀ ਗੱਲ ਕਰਦੇ ਆ, ਬਿਲਕੁਲ ਬਿਲਕੁਲ ਡਰਾਉਂਦੇ ਨੇ ਜੀ, ਧਮਕਾਉਂਦੇ ਨੇ ਲੋਕ, ਉਹਨਾਂ ਨੂੰ ਜੋੜ ਨਹੀਂ ਦਿੰਦੇ, ਠੀਕ ਹੈ ਜੀ, ਇਹ ਗੱਲ ਤੁਹਾਡੀ ਠੀਕ ਹੈ। ਵੈਸੇ ਵੀ ਜਿਹੜਾ ਬੰਦਾ ਸੋਚਦਾ, ਜਿਹੜਾ ਬੰਦਾ ਸੈਂਸਿਟਿਵ ਆ, ਉਹ ਵੈਸੇ ਵੀ ਉਹ ਕੱਲਾ ਰਹਿ ਜਾਂਦਾ ਜੀ, ਉਹ ਵੈਸੇ ਵੀ ਤੰਗ ਹੁੰਦਾ, ਇਹ ਨਹੀਂ ਵੀ ਉਹਨੂੰ ਕਿਸੇ ਨੇ ਕੁਛ ਕਿਹਾ, ਉਹ ਵੈਸੇ ਹੀ ਅੱਕ ਜਾਂਦਾ, ਮੂਰਖ ਸਾਹਿਬ ਦੇ ਕਿ ਐਡਾ ਮੂਰਖ ਵੀ ਕੋਈ ਬੰਦਾ ਹੋ ਸਕਦਾ? ਅੱਛਾ, ਅਗੇਨ, ਇਗਨੋਰੈਂਟ ਬੰਦਿਆਂ ਇਨਸਾਨਾਂ ਦੇ ਕੋਈ ਇਤਰਾਜ਼ ਨਹੀਂ, ਜਦੋਂ ਪੜ੍ਹੇ ਲਿਖੇ ਲੋਕ, ਡਾਕਟਰੀ ਲੋਕ, ਡਿਗਰੀਆਂ ਹੱਥਾਂ ਚੱਕੀਆਂ, ਉਹ ਇਹੋ ਜਿਹੀਆਂ ਮੂਰਖਤਾ ਭਰਪੂਰ ਕਾਰਵਾਈਆਂ ਕਰਦੇ ਨੇ ਨਾ, ਉਦੋਂ ਗੁੱਸਾ ਵੀ ਆਉਂਦਾ, ਹਾਸਾ ਵੀ ਆਉਂਦਾ, ਕੀ ਕੀਤਾ ਜਾਵੇ ਨਾ ਲੋਕਾਂ ਦਾ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਜੀ, ਤੁਹਾਨੂੰ, ਤੁਹਾਡੇ ਸਾਰੇ ਸੱਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਚੜ੍ਹਦੀ ਕਲਾਈ, ਚੜ੍ਹਦੀ ਕਲਾਈ, ਤੁਸੀਂ ਸੁਣਾਓ ਜੀ।
ਵਧੀਆ ਜੀ ਵਧੀਆ।
ਬਰਾੜ ਸਾਹਿਬ, ਤੁਹਾਨੂੰ ਪਾਪ ਲੱਗ ਜਾਣਾ, ਤੁਹਾਨੂੰ ਬਹੁਤ ਨੁਕਸਾਨ ਹੋਣਾ ਤੁਹਾਡਾ ਜ਼ਿੰਦਗੀ ਚ। ਤੁਸੀਂ ਬਹੁਤ ਮਾੜੇ ਬੰਦੇ ਆ ਜੀ, ਤੁਸੀਂ ਲੋਕਾਂ ਦੀ ਆਸਥਾ ਨੂੰ, ਲੋਕਾਂ ਦੀ ਸ਼ਰਧਾ ਨੂੰ ਠੇਸ ਪਹੁੰਚਾਈ ਜਾਂਦੇ ਆ। ਬਦਲੋ ਜੀ, ਪੰਜਾਂ ਦੇ ਇਹਨਾਂ ਦੇ ਸ਼ਰਾਪਾਂ ਤੋਂ ਬਦਲੋ, ਤੁਸੀਂ ਬੜੇ ਤੰਗ ਹੋਣਾ ਜੀ।
ਮੈਨੂੰ ਕੱਲ ਕਿਸੇ ਦਾ ਜਵਾਬ ਆ ਗਿਆ, ਮਾੜਾ ਜਿਹਾ ਕਿਸੇ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਬਿਮਾਰੀਆਂ ਲੱਗ ਜਾਣਗੀਆਂ, ਕਹਿੰਦੇ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ। ਕਹਿੰਦੇ ਉਹਨਾਂ ਨੂੰ ਬਿਮਾਰੀ ਨਹੀਂ ਲੱਗਦੀ, ਕਹਿੰਦੇ ਤੇਰੇ ਵਰਗਾ ਬੰਦਾ ਬਿਮਾਰ ਹੋਊ। ਮੈਂ ਕਿਹਾ ਠੀਕ ਹੈ ਜੀ, ਕੋਈ ਨੀ ਕੋਈ ਨੀ।
ਬਰਾੜ ਸਾਹਿਬ ਤੁਸੀਂ ਗੱਲ ਉਸ ਦੀ ਕੁੰਭ ਦੀ ਕਰ ਰਹੇ ਜੀ, ਕੁੰਭ ਦੀ ਗੱਲ ਚਲੋ ਛੱਡੋ, ਉਹ ਤਾਂ ਚਲੋ ਬਹੁਤ ਕੁਛ ਹੋ ਹੀ ਰਿਹਾ, ਬੜੇ ਲੋਕੀ ਸਵਾਲ ਵੀ ਕਰ ਰਹੇ, ਬੜੇ ਗੱਲਾਂ ਵੀ ਕਰੀ ਜਾਂਦੇ ਆ। ਪਤਾ ਨੀ ਕਿਹੜੇ ਮੂਰਖ ਨੇ ਗੱਲ ਛੱਡਤੀ ਇਹ ਹਵਾ ਚ, ਕਿਸੇ ਨੇ ਆ ਕੇ 144 ਸਾਲ ਬਾਅਦ ਇਹ ਦਿਨ ਆਇਆ ਜੀ, ਪਤਾ ਨੀ ਕਿਹੜੇ।
ਹਾਂਜੀ ਹਾਂਜੀ,
ਤੇ ਉਹ ਇੰਨੀ ਗੱਲ ਪਸਰ ਗਈ ਉੱਥੇ, ਮੀਡੀਆ ਨੇ ਇੰਨੀ ਚੱਕ ਲਈ, ਜਿਹੜਾ ਕਿਹੜਾ ਵੀ ਉਹਨੂੰ ਖੁਰਚ ਖੁਰਚ ਕੇ ਲੋਕਾਂ ਨੂੰ ਘਰੋਂ ਠਾ ਠਾ ਕੇ, ਲੀਡਰ ਐਕਟਰਾਂ ਨੂੰ ਫੋਨ ਕਰ ਕਹਿ ਰਹੇ ਭਾਈ ਉੱਥੇ ਜਾਓ ਤੇ ਵੀਡੀਓ ਬਣਾਓ ਜਾ ਕੇ। ਨਾਲੇ ਇੱਕ ਹੋਰ ਜਿਹੜੀ ਗੱਲ ਹੈ ਜੀ, ਮੈਨੂੰ ਠੀਕ ਲੱਗਦੀ ਹੈ, ਕਹਿੰਦੇ ਜੀ ਉੱਥੇ ਨਹਾ ਕੇ ਤੁਹਾਡੇ ਪਾਪ ਧੋਤੇ ਜਾਂਦੇ ਆ ਜੀ, ਤੁਹਾਡੇ ਗੁਨਾਹ ਮਾਫ਼ ਹੋ ਜਾਂਦੇ ਆ। ਤੇ ਭਾਰਤ ਦੇ ਵਿੱਚ ਹੁਣ ਤੱਕ ਕਹਿੰਦੇ ਜੀ 60 ਕਰੋੜ 140 ਦੇ ਵਿੱਚੋਂ 60 ਕਰੋੜ ਲੋਕਾਂ ਨੇ ਇਸ਼ਨਾਨ ਕਰ ਲਿਆ, 60 ਕਰੋੜ ਲੋਕਾਂ ਦੇ ਸਾਰੇ ਗੁਨਾਹ ਜੋ ਕੁਛ ਵੀ ਉਹਨਾਂ ਨੇ ਹੁਣ ਤੇ ਕੀਤਾ ਸਾਰੇ ਪਾਪ ਧੋਤੇ ਗਏ ਜੀ, ਤੇ ਭਾਰਤ ਬਣ ਗਿਆ ਸਵਰਗ। ਤੇ ਇਹਦੇ ਹਿਸਾਬ ਨਾਲ ਨਾ ਕੋਈ ਉੱਥੇ ਪੁਲਿਸ ਦੀ ਲੋੜ ਆ, ਨਾ ਕਾਨੂੰਨ ਦੀ ਲੋੜ ਆ, ਸਾਰੇ ਬੰਦੇ ਪਵਿੱਤਰ ਹੋ ਗਏ ਜੀ, ਉਹ ਤਾਂ ਫਿਰ
ਬਿਲਕੁਲ
ਗੱਲ ਹੀ ਖਤਮ ਹੋ ਗਈ। ਫਿਰ ਤਾਂ ਨਾ ਅਦਾਲਤਾਂ ਦੀ ਲੋੜ ਆ, ਨਾ ਉਹਨਾਂ ਦੀ ਲੋੜ ਆ, ਚੁੱਪੀ ਮਰਾਵਿਆ ਕਰਨ ਤੇ ਕਹਾਣੀ ਖਤਮ ਜੀ।
ਫਿਰ ਤਾਂ ਸਾਡੇ ਵਰਗਿਆਂ ਨੂੰ ਕੁੱਟਣ ਲਈ ਤਿਆਰ ਹੋ ਜਾਣਗੇ ਲੋਕ, ਬਸ ਇਹੀ ਨੇ ਦੋਸ਼ੀ ਬਸ ਹੁਣ।
ਨਹੀਂ, ਮੈਂ ਕਹਿੰਦਾ ਦੇਖੋ ਜੀ, ਜਿਹੜੇ ਉੱਥੇ ਰੋਜ਼ ਫੜ ਲੈਂਦੇ, ਕਿਤੇ ਫੜਾ ਨੇ ਬਿਆਨ ਦਿੱਤਾ ਜੀ, ਪ੍ਰਧਾਨ ਮੰਤਰੀ ਖਿਲਾਫ਼ ਬੋਲਦਾ, ਫੜ ਕੇ ਅੰਦਰ ਕਰਤਾ,
ਹਾਂਜੀ,
ਉਸ ਚੁੱਪੀ ਮਰਾਵਿਆ ਕਰਨ ਦੀ ਕਹਾਣੀ ਖਤਮ ਹੋ ਜਾਂਦੀ ਪਾਪ ਦੋਸਤ ਚੰਦੇ।
ਉਹ ਤਾਂ ਪ੍ਰਧਾਨ ਮੰਤਰੀ ਨੂੰ ਵੀ ਮਾਰ ਲਈ ਚੁੱਪੀ ਜੀ, ਪ੍ਰਧਾਨ ਮੰਤਰੀ ਨੂੰ ਵੀ ਮਾਰ ਲਈ ਚੁੱਪੀ, ਉਹਨਾਂ ਦੇ ਵੀ ਪਾਪ ਧੋਤੇ ਗਏ।
ਨਹੀਂ, ਬਹੁਤ ਅੱਛਾ, ਇਹ ਗੱਲ ਪਤਾ ਕੀ ਜੀ, ਇਹ ਜਿਹੜੀ ਆਸਥਾ ਤੇ ਸ਼ਰਧਾ ਦੇ ਨਾਂ ਤੇ ਜਿੰਨਾ ਵੱਡਾ ਟੀਕਾ ਲੋਕਾਂ ਦੇ ਮਾਨਸਿਕਤਾ ਉੱਤੇ ਲਾਇਆ ਜਾਂਦਾ ਨਾ ਜੀ, ਉਹਦਾ ਇਲਾਜ ਨਾ ਅੱਜ ਤੱਕ ਬਣਿਆ ਤੇ ਸ਼ਾਇਦ ਨਾ ਅੱਜ ਤੱਕ ਬਣੂਗਾ। ਆਪਾਂ ਤੁਹਾਡੇ ਮੇਰੇ ਆ ਕੇ ਬੰਦੇ ਗੱਲਾਂ ਕਰਦੇ ਰਹਿਣਗੇ। ਇਹ ਆਸਥਾ ਤੇ ਸ਼ਰਧਾ ਟੀਕਾ ਇਕੱਲੇ ਕੁੰਭ ਵਾਲੇ ਮਸਲੇ ਜਿਹਦੀ, ਸਾਡੇ ਸਿੱਖ ਧਰਮ ਦੇ ਵਿੱਚ ਵੀ ਇਹੋ ਜਿਹਾ ਕੁਛ ਬਹੁਤ ਹੈਗਾ,
ਸਾਰੇ ਧਰਮਾਂ
ਚ ਵੀ ਹੈਗਾ ਜੀ, ਸਾਡੇ ਵੀ ਇੱਥੇ। ਮੈਂ ਹੁਣ ਕਈਆਂ ਨੂੰ ਗੱਲ ਚੁੱਭਣੀ ਹੈਗੀ ਹੈ, ਪਰ ਸਾਇੰਟੀਫਿਕ ਰੀਜ਼ਨ ਦਾ ਕੋਈ ਨੀ ਹੈਗਾ, ਮੈਨੂੰ ਕੋਈ ਗੱਲ ਨੀ ਚੁੱਭੇ ਕਿਸੇ ਨੂੰ। ਮੈਂ ਕਹਿੰਦਾ ਜੇ ਚੁੱਭੂ ਵੀ ਬੰਦਾ ਇਲਾਜ ਲੱਭਣ ਤੁਰੂਗਾ ਜੀ। ਸਾਡੇ ਜਿਹੜੇ ਸਾਹਿਬ ਸ੍ਰੀ ਗ੍ਰੰਥ ਸਾਹਿਬ ਦੇ ਵਿੱਚ ਇੰਨਾ ਗਿਆਨ ਦਿੱਤਾ ਸਾਨੂੰ ਉਹਨਾਂ ਨੇ, ਸਾਰਾ ਕੁਛ ਇਕੱਲੀ ਇਕੱਲੀ ਗੱਲ ਦਾ ਜਵਾਬ ਦਿੱਤਾ ਹੋਇਆ ਹੈਗਾ ਜੀ। ਤੁਸੀਂ ਵੀ ਚਲੋ ਕਿਵੇਂ ਤਰੀਕੇ ਮੰਨਦੇ, ਤੁਸੀਂ ਵੀ ਮੰਨਦੇ ਹੋ, ਮੈਨੂੰ ਪਤਾ ਤੁਸੀਂ ਵੀ ਉਹਦੇ ਵਿੱਚ ਬਹੁਤ ਕੁਛ ਹੈਗਾ ਜਿਹਨੂੰ ਮੰਨਣ ਤੋਂ ਕੋਈ ਇਨਕਾਰੀ ਨਹੀਂ ਹੈਗਾ। ਉਹਦੇ ਉੱਤੇ ਵੀ ਸਰਦੀਆਂ ਵਿੱਚ ਕੰਬਲ ਪਾਉਣੇ ਸ਼ੁਰੂ ਕਰ ਦਿੰਦੇ ਆ ਜੀ, ਉੱਥੇ ਹੀਟਰ ਲਾਉਣੇ ਸ਼ੁਰੂ ਕਰ ਦਿੰਦੇ ਆ, ਤੇ ਗਰਮੀਆਂ ਦੇ ਵਿੱਚ ਉੱਥੇ ਏਸੀ ਲਾਉਣੇ ਸ਼ੁਰੂ ਕਰ ਦਿੰਦੇ ਆ ਵੀ ਸਾਡੇ ਸਾਹਿਬ ਸ੍ਰੀ ਗ੍ਰੰਥ ਸਾਹਿਬ ਨੂੰ ਠੰਡ ਲੱਗਦੀ ਹੈ ਜੀ। ਇੱਕ ਪਾਸੇ ਤੁਸੀਂ ਕਹਿ ਦੋ ਸਾਡਾ ਰੱਬ ਹੈ ਜੀ, ਸਾਡਾ ਗੁਰੂ ਹੈ, ਸਾਡਾ ਸਭ ਕੁਛ ਉਹੀ ਹੈ, ਤੇ ਦੂਜੇ ਪਾਸੇ ਦੀ ਠੰਡ ਮਿਟਾਉਣ ਵਾਸਤੇ ਰਜਾਈਆਂ ਤੁਸੀਂ ਪਾਉਣ ਲੱਗ ਜਾਂਦੇ ਉੱਥੇ ਜਾ ਕੇ। ਮਤਲਬ ਇਹ ਸ਼ਰਧਾ ਤੇ ਆਸ ਦੇ ਨਾਲ ਕੀ ਕੁਛ ਹੋ ਰਿਹਾ ਜੀ, ਅਨਬਿਲੀਵੇਬਲ ਗੱਲ ਹੈਗੀ ਹੈ। ਮਾਨਸਿਕ ਬਿਮਾਰੀ ਦਾ, ਇੰਨਾ ਇਹੋ ਜਿਹੀ ਮਾਨਸਿਕ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਜੀ। ਠੀਕ ਹੈ, ਆਪਾਂ ਗੱਲਾਂ ਬਾਤਾਂ ਕਰ ਰਹੀਏ, ਜਿੰਨਾ ਕੁ ਮਾੜੀ ਮੋਟੀ ਜਾਗ ਲੱਗੂਗੀ ਓਨੀ ਵੀ ਠੀਕ ਹੈ, ਤੇ ਗੱਲ ਇੰਨੀ ਕੀ ਹੈ ਜੀ, ਬਸ ਇਹ ਆਸਥਾ ਦੇ ਸਰਧਾ ਦਾ ਟੀਕਾ ਜਿਹਦੇ ਦਿਮਾਗ ਦੇ ਵਿੱਚ ਵੜ ਗਿਆ, ਉਹਨੂੰ ਸਮਝਾਉਣਾ, ਉਹਨੂੰ ਸਮਝਾਉਣਾ ਬੜਾ ਔਖਾ ਜੀ।
ਮਿਹਰਬਾਨੀ ਜੀ, ਮਿਹਰਬਾਨੀ। ਪ੍ਰੋਬਲਮ ਉਥੋਂ ਦੇ ਦੇਸ਼ਾਂ ਵਾਲੇ ਉਥੇ ਦਾ ਕੰਮ ਨਜਿੱਠਣ, ਪਰ ਮੇਰਾ ਸਵਾਲ ਆ, ਜਿਹੜੇ ਇੱਥੋਂ ਲੋਕ ਗਏ ਨੇ ਉਹ ਬਿਮਾਰੀਆਂ ਲਵਾ ਕੇ ਆਉਣਗੇ, ਥੋੜੀਆਂ ਲੱਗਣ, ਬਾਲੀਆਂ ਲੱਗਣ, ਇੱਥੋਂ ਦੇ ਮੈਡੀਕਲ ਸਿਸਟਮ ਤੇ ਬੋਝ ਬਣਨਗੇ। ਮੈਂ ਟੈਕਸ ਪੇਅਰ ਹਾਂ, ਇਸ ਕਰਕੇ ਮੇਰਾ ਰਾਈਟ ਬਣਦਾ ਵੀ ਮੈਂ ਉਹਨਾਂ ਨੂੰ ਕਹਾਂ ਵੀ ਭਾਈ, ਹੋਰ ਤਾਂ ਜਿਹੜੇ ਮੂਰਖ ਗਏ, ਤੁਸੀਂ ਜਾ ਕੇ ਉੱਥੇ ਚੁੱਭੀਆਂ ਲਾਈ ਜਾਂਦੇ ਹੋ, ਇੱਥੇ ਫਿਰ ਮੈਡੀਕਲ ਦਾ ਜਿਹੜਾ ਕਾਰਡ ਘਸਾਉਂਦੇ ਹੋ ਨਾ ਡਾਕਟਰ ਦੇ, ਉਹ $60-70 ਆ ਜਿਹੜਾ ਉਹ ਟੈਕਸ ਪੇਅਰ ਦੀ ਮਨੀ ਚੋਂ ਜਾਂਦਾ, ਉਹ ਫ੍ਰੀ ਨਹੀਂ ਹੈਗਾ। ਬਿਲਕੁਲ ਮੇਰਾ ਰਾਈਟ ਬਣਦਾ ਜੀ ਕਹਿਣਾ, ਅੱਛਾ ਕਮੈਂਟ ਕਰਨਾ ਵੀ ਰਾਈਟ ਬਣਦਾ। ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਨੇ, ਜਦੋਂ ਤੁਸੀਂ ਵਿਚਾਰ ਆ ਜਿਹੜੇ ਉਹ ਆਪਦੇ ਫੇਸਬੁੱਕ ਤੇ ਪਾਉਂਦੇ ਹੋ, ਖਬਰਾਂ ਦਿੰਦੇ ਹੋ ਵੀ ਆ ਜੀ ਹਾਂ ਸਾਰੇ ਪਾਪ ਧੋਤੇ ਜਾਣਗੇ ਉੱਥੇ ਕੁੰਭ ਦੇ ਮੇਲੇ 'ਚ ਇਸ਼ਨਾਨ ਕਰਨ ਨਾਲ, ਤੇ ਦੂਜਾ ਇਹਦਾ ਮਤਲਬ ਤੁਸੀਂ ਕ੍ਰਿਟੀਸਿਜ਼ਮ ਇਨਵਾਈਟ ਕਰ ਰਹੇ ਹੋ, ਤੇ ਉਹਨੂੰ ਕ੍ਰਿਟੀਸਾਈਜ਼ ਕਰਨਾ, ਜਾਂ ਤੁਸੀਂ ਪੇਸ਼ ਕਰੋ, ਦਲੀਲ ਪੇਸ਼ ਕਰੋ, ਸਾਰੇ ਹਸਪਤਾਲ ਬੰਦ ਕਰ ਦੋ ਫਿਰ, ਉੱਥੇ ਸਾਰੀਆਂ ਬਿਮਾਰੀਆਂ ਦਾ ਇਲਾਜ ਉੱਥੇ ਹੋ ਜਾਊਗਾ। ਦੋਸਤੋ ਥੋੜਾ ਜਿਹਾ ਹੋਲਡ ਕਰਕੇ ਰੱਖਿਓ, ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਪਿੱਜ਼ਾ ਡੀਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡੀਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡੀਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ, ਜਦੋਂ
Roadmaster Truck Driving School. ਜੀ ਹਾਂ, ਤੁਸੀਂ ਠੀਕ ਸੁਣਿਆ। ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੀਬੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੂੰ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ। ਹੋਰ ਕੀ ਗਣਾਵਾਂ, ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ ਹੈ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦ ਸੀਐਫਓ ਫॉर द ਬ੍ਰੈਂਪਟਨ ਵੈਸਟ ਪੀਸੀ ਰਾਈਡਿੰਗ ਐਸੋਸੀਏਸ਼ਨ।
ਇੱਕ ਵਾਰੀ ਫੇਰ ਨਿਗਾ ਸਵਾਗਤ ਜੀ। ਅੱਛਾ, ਮੈਨੂੰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸਰਕਾਰਾਂ ਇਹ ਜੇ ਅੰਧ ਵਿਸ਼ਵਾਸਾਂ ਨੂੰ ਹਵਾ ਦਿੰਦੀਆਂ ਨੇ। ਲਓ ਜੀ, ਅਸੀਂ ਟ੍ਰੇਨਸ ਲਾਤੀਆਂ, ਅਸੀਂ ਸਹੂਲਤਾਂ ਲਾਤੀਆਂ। ਬਈ ਤੁਸੀਂ ਸਗੋਂ, ਚਲੋ ਤੁਸੀਂ ਸਹੂਲਤਾਂ ਦੇਤੀਆਂ ਉੱਥੇ, ਬਹੁਤ ਗਲਤ ਕੀਤਾ ਪਹਿਲੀ ਗੱਲ ਤਾਂ। ਚਲੋ ਤੁਹਾਡੇ ਕੋਲ ਪੈਸਾ ਸਰਕਾਰ ਕੋਲ ਵੋਟਾਂ ਦੀ ਖਾਤਰ ਉਹਨਾਂ ਨੇ ਦੇਤੀਆਂ, ਪਰ ਤੁਹਾਨੂੰ ਪੈਰਲਲ ਡਿਸਕਲੇਮਰ ਲਾਉਣੇ ਚਾਹੀਦੇ ਆ ਵੀ ਇਹ ਪਾਣੀ ਆ ਜਿਹੜਾ ਇਹਦੇ ਚ ਆਹਾ ਕੰਟੈਮੀਨੈਂਟਸ ਨੇ, ਤੁਹਾਨੂੰ ਸਕਿਨ ਇਰੀਟੇਸ਼ਨ ਹੋ ਸਕਦੀ ਹੈ, ਤੁਹਾਨੂੰ ਆਹ ਬਿਮਾਰੀ ਲੱਗ ਸਕਦੀ ਹੈ, ਤੁਹਾਨੂੰ ਆਹ ਬਿਮਾਰੀ ਲੱਗ ਸਕਦੀ ਹੈ। ਈਵਨ ਜਿਹੜੀ ਤੁਸੀਂ ਗੋਲੀ ਵੀ ਖਾਂਦੇ ਹੋ ਨਾ, ਉਹਦੇ ਤੇ ਵੀ ਡਿਸਕਲੇਮਰ ਲਿਖਿਆ ਹੁੰਦਾ ਵੀ ਤੁਹਾਨੂੰ ਇਹਦਾ ਆਹ ਸਾਈਡ ਇਫੈਕਟ ਹੋ ਸਕਦਾ। ਤਾਂ ਕਿੱਡੀਆਂ ਕੰਬਲੀਆਂ ਸਰਕਾਰਾਂ ਨੇ ਜੀ, ਪਿੱਛੇ ਬਹੁਤ ਵੱਡਾ ਮਨਸ਼ਾ। ਮਨਸ਼ਾ ਇਹ ਹੈ ਵੀ ਹੌਲੀ 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 ਆਪਾਂ ਨਾ ਲੋਕਾਂ ਨੂੰ ਅੰਧ ਵਿਸ਼ਵਾਸੀ ਹੈਗੇ ਹੀ ਨੇ, ਪੂਰੇ ਅੰਧ ਵਿਸ਼ਵਾਸੀ ਬਣਾ ਦੋ, ਕਿਸੇ ਚੀਜ਼ ਤੇ ਕੁਐਸਚਨ ਨਾ ਕਰ ਸਕਣ ਤੇ ਸਾਡੇ ਪੱਕੇ ਸ਼ਰਧਾਲੂ ਵੋਟਰ ਬਣ ਜਾਣ, ਬਸ ਫਿਰ ਇਹ ਅਸੀਂ ਕਾਇਮ ਆ ਪੂਰੇ, ਬਸ ਸਾਡੀਆਂ ਸਰਕਾਰਾਂ ਹਿਲਦੀਆਂ ਨੇ ਫਿਰ ਕਹਿਣਗੇ। ਇੱਕ ਕਈ ਕਾਲਰ ਨੇ ਜੀ ਸਾਡੇ ਨਾਲ ਵਨ ਬਾਈ ਵਨ, ਥੋੜੇ ਟਾਈਮ ਚ ਕੀ ਕਹਿਣਾ ਚਾਹੁੰਦੇ ਹੋ ਜੀ? ਸਤਿ ਸ਼੍ਰੀ ਅਕਾਲ।
ਹਾਂਜੀ ਬਰਾਦਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ?
ਬਿਲਕੁਲ ਸਤਿ ਸ਼੍ਰੀ ਅਕਾਲ ਬਾਬਾ ਜੀ, ਬਸ ਕਿਰਪਾ ਤੇ ਤੁਰੇ ਫਿਰਦੇ ਸਭ ਵਧੀਆ ਚੱਲਦੇ ਆਪਣੇ। ਤੇ ਗੱਲ ਇਹ ਆ ਵੀ ਚਲੋ ਹੁਣ ਸਰਕਾਰ ਦੀ ਛੁੱਟੀ ਦੀ ਗੱਲ ਮੈਂ ਵੀ ਕਰ ਦਿੰਦਾ, ਟ੍ਰੇਨਾਂ ਕਾਹਦੇ ਬੰਦ ਕਰਨ ਭਾਈ, ਉਹਨਾਂ ਨੇ ਵੋਟਾਂ ਲੈਣੀਆਂ ਤੁਸੀਂ ਦੱਸਤਾ ਲੋਕਾਂ ਨੂੰ ਤਾਂ। ਹਾਂਜੀ, ਦੂਸਰੀ ਗੱਲ ਆ ਜਾਓ ਬਈ, ਜਦੋਂ ਬੰਦਾ ਕੱਲਾ ਤੁਰਦਾ ਬਾਈ ਜੰਗਲਾਂ ਜਾਂ ਰੋਹੀ ਦੇ ਵਿੱਚ, ਉਹ ਰਾਹ ਉਹੀ ਉਹੀ ਲੀਹ ਪਾਉਂਦਾ ਉਹਦੇ ਮਗਰ ਲੋਕ ਚੱਲਦੇ ਆ। ਪਹਿਲਾਂ ਤਾਂ ਲੋਕਾਂ ਨੇ ਜਾਂ ਬੁੱਧੂ ਆ ਤੁਰਿਆ ਫਿਰਦਾ ਸੀ, ਐਵੇਂ ਜੰਗਲਾਂ ਚ ਜਾਂ ਰੇਤੇ ਚ ਤੁਰਿਆ ਫਿਰਦਾ, ਮਗਰ ਰਾਹ ਬਣਦੇ ਆ ਤਾਂ ਫਿਰ ਪਤਾ ਲੱਗਦਾ। ਗਲੋਲੀਆਂ ਦੇ ਵੀ ਲੋਕਾਂ ਨੇ ਪਹਿਲਾਂ ਇੱਟਾਂ ਮਾਰੀਆਂ, ਤੁਹਾਨੂੰ ਪਤਾ ਸਾਰਿਆਂ ਨੂੰ, ਬਾਅਦ ਚੋਂ ਗਲਤੀ ਮੰਨੀ ਸੀ ਲੋਕਾਂ ਨੇ, ਕਹਿੰਦੇ ਯਾਰ ਅਸੀਂ ਤਾਂ ਗਲਤੀ ਕਰੀ ਹੈ ਨਾ, ਬੰਦੇ ਦੇਸ਼ਾਂ ਨੂੰ ਦੁਨੀਆਂ ਦਿਖਾਤੀ, ਸਾਇੰਸਦਾਨਾਂ ਨੇ ਜਿਹੜੀ ਗੱਲ ਕਰੀ ਆ। ਇਹਦੇ ਵਿੱਚ ਹੁਣ ਸਾਰੇ ਧਰਮਾਂ ਦੀਆਂ, ਕੋਈ ਧਰਮ ਨਹੀਂ ਇਕੱਠ ਹੈਗਾ ਕਿਸੇ ਨਾਲੋਂ, ਲੋਕਾਂ ਨੂੰ ਭਰਮਾਉਣ ਚ, ਬੱਧੂ ਬਣਾਉਣ ਦੇ ਵਿੱਚ। ਤੇ ਹੁਣ ਸਾਡੇ ਵਾਲੇ ਜੀ ਅੱਜ ਸਾਡੇ ਘਰ ਸੀ, ਉਹ ਕੁਛ ਕੀ ਕੁਛ ਚੱਲਦਾ ਉੱਥੇ ਸਭ ਨੂੰ, ਹੁਣ ਸਾਡੇ ਵੀ ਤਾਂ ਅਸੀਂ ਸਭ ਕਰਦੇ ਹੀ ਉੱਥੇ, ਕੀ ਹੈ ਕੁਛ ਵੀ ਕੀ ਹੈ। ਐ ਮੈਂ ਤੁਹਾਨੂੰ ਮੇਰੇ ਪਤਾ ਵੀ ਲੋਕਾਂ ਨੇ ਪਾਈ ਜਾਣਾ, ਬਾਈ ਸਿੱਖ ਹੁੰਦੇ ਆ ਸਿੱਖ ਕਹੀ ਜਾਂਦਾ ਹੈ ਨਾ, ਸਾਡੇ ਮਗਰੀ ਪੈ ਗਿਆ। ਬਾਕੀ ਤਾਂ ਬੜਾ ਕੁਛ ਹੈ ਜੀ, ਇਹ ਤਾਂ ਹੁਣ ਪੈਸੇ ਪਾਉਣ, ਹਾਂ ਠੀਕ ਹੈ, ਜਿਹੜੇ ਮਸਜਿਦ ਮੰਦਰ ਗੁਰਦੁਆਰੇ ਬਣੇ ਨੇ ਉਹ ਸਾਡੇ ਸਕੂਲ ਆ ਬਾਈ ਜੀ, ਧਰਮ ਦੇ ਤਰਕ ਦੇ ਹਿਸਾਬ ਨਾਲ ਜਿਹੜੀਆਂ ਗੱਲਾਂ ਨੇ, ਉਹਦੇ ਗ੍ਰੰਥ ਪਏ ਆ ਸਾਰਿਆਂ ਦੇ, ਉਹ ਲਿਖੇ ਨੇ, ਉਹਨੂੰ ਪੜ੍ਹਨ ਲਈ ਹੈਗੀ ਆ। ਜਿਹੜਾ ਸਿਧਾਂਤ ਆ ਉਹ ਸਿਧਾਂਤ ਦੇ ਚੱਲਣ ਦੀ ਗੱਲ ਹੈ ਇੱਕ, ਉੱਥੇ ਟੀਚਰ ਬੈਠੇ ਆ, ਗ੍ਰੰਥੀ ਕਹਿ ਲਓ ਉਹਨੂੰ, ਚਾਹੇ ਕਾਜੀ ਕਹਿ ਲਓ, ਉਹ ਸਾਨੂੰ ਉੱਥੇ ਜਾਓ, ਉੱਥੇ ਦੋ ਘੰਟੇ ਪੜ੍ਹੋ ਸੁਣੋ, ਉਹ ਸਿਧਾਂਤਾਂ ਦਾ ਪਹਿਰਾ ਦਿਓ। ਗੱਲ ਤਾਂ ਇੰਨੀ ਆ ਬਾਈ ਜੀ, ਬਾਕੀ ਤਾਂ ਤੁਸੀਂ ਜੋ ਮਰਜ਼ੀ ਕਹੀ ਚਲੋ। ਬਹਾਵੇਂ ਹੁਣ ਇੱਥੋਂ ਮੰਨ ਲਓ ਮੈਂ ਹਰਿਮੰਦਰ ਸਾਹਿਬ ਚਲਿਆ ਗਿਆ, ਇੱਥੋਂ ਸਾਰੀ ਦਿਹਾੜੀ ਉਦੋਂ ਪੰਜਾਬ ਤੋਂ ਗੱਡੀ ਕਰਕੇ ਉੱਧਰ ਵਿੱਚ, ਠੀਕ ਹੈ ਜਾਣਾ ਚਾਹੀਦਾ, ਮੈਂ ਵੀ ਜਾਣਾ, ਪਰ ਉੱਥੇ ਜੀ ਮੈਂ ਕਰਕੇ ਕੀ ਆਉਣਾ, ਦੋ ਘੰਟੇ ਲਾਈਨ ਚ ਲਾ ਕੇ ਸਾਰੀ ਤੇਰੀ ਪ੍ਰਸ਼ਾਦ ਲਿਆ ਕੇ ਆ ਗਿਆ, ਨਾ ਕੋਈ ਸਿੱਖਿਆ ਨਾ ਸਿਖਾਇਆ, ਬਸ ਹੀ ਮੱਥਾ ਟੇਕ ਗਿਆ ਜੀ, ਮੱਥਾ ਟੇਕ ਗਿਆ, ਬੱਲੇ ਹਾਜ਼ਰੀ ਲੱਗ ਗਈ, ਹਾਜ਼ਰੀ ਲੱਗ ਗਈ। ਇਹ ਸਾਰੀਆਂ ਮਾੜੀਆਂ ਗੱਲਾਂ ਜੀ, ਜਾ ਕੇ ਗੁਰੂ ਨਾਨਕ ਨੇ ਕਿਹਾ ਵੀ ਉਹ ਤੇ ਪਹਿਲਾਂ ਦਿਓ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪੜ੍ਹੋ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਉਸ ਧਰਤਾਂ ਤੇ ਚੱਲੋ, ਦੁਨੀਆਂ ਵਿੱਚ ਆਪਦੀ ਵਿਚਾਰੋ, ਬਸ ਮੇਰੇ ਤਾਂ ਇਹੀ ਗੱਲ ਹੈ ਜੀ, ਇਹ ਗੱਲ ਹੋਣੀ ਚਾਹੀਦੀ।
ਮਿਹਰਬਾਨੀ ਜੀ, ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਮੇਰਾ ਸਵਾਲ ਆ ਵੀ ਗੰਦੇ ਪਾਣੀ ਦੇ ਵਿੱਚ ਨਹਾ ਕੇ ਤੁਹਾਨੂੰ 20 ਬਿਮਾਰੀਆਂ ਲੱਗਦੀਆਂ ਨੇ, ਇਹ ਜੀ ਆਸਥਾ ਜਿਹੜੀ, ਚਲੋ ਮਾੜਾ ਮੋਟਾ ਵਿਸ਼ਵਾਸ ਥੋੜਾ ਬਹੁਤ ਸਰ ਜਾਂਦਾ, ਜਿਹੜੀ ਪ੍ਰਤੱਖ ਆ ਚੀਜ਼ ਸਾਹਮਣੇ ਦੀ ਸੀ ਜਾਂਦੀ ਆ ਜਿਹੜੀ, ਉਹ ਤੁਹਾਡਾ ਜਦੋਂ ਬੰਦਾ ਚੁੱਭੀਆਂ ਮਾਰਦਾ ਨਾ, ਉਹਦਾ ਮਨ ਅੰਦਰੋਂ, ਜਿਹੜੀ ਮਾੜੀ ਮੋਟੀ ਅਕਲ ਹੁੰਦੀ ਹੈ ਨਾ, ਦਿਮਾਗ ਉਹਦਾ ਕਹਿੰਦਾ ਅੰਦਰੋਂ ਨਾ ਚੁੱਭੀ ਮਾਰ, ਉਹ ਦੁਚਿੱਤੀ ਚ ਪੈਂਦਾ। ਮੈਂ ਵੀਡੀਓਜ਼ ਦੇਖੀਆਂ, ਮੈਂ ਚਿਹਰੇ ਦੇਖੇ ਨੇ ਲੋਕਾਂ ਦੇ ਚੁੱਭੀ ਮਾਰਦਿਆਂ ਦੇ, ਉਹਦਾ ਅੰਦਰੋਂ ਮਨ ਕਹਿ ਰਿਹਾ ਹੁੰਦਾ ਵੀ ਤੂੰ ਐਡਾ ਕਮਲਾ ਯਾਰ, ਇਹ ਜਿਹੇ ਪਾਣੀ ਚੁੱਭੀ ਮਾਰ, ਉਹ ਆਪਣੇ ਮਨ ਦੀ ਗੱਲ ਨਹੀਂ ਸੁਣ ਰਿਹਾ ਜਿਹੜਾ ਤੁਸੀਂ ਕਹਿੰਦੇ ਹੋ ਨਾ ਪਿਓਰ ਆਸਥਾ। ਮੈਂ ਕਹਿੰਦਾ ਉਹਨਾਂ ਦੀ ਆਸਥਾ ਨੂੰ, ਉਹਨਾਂ ਦਾ ਜਿਹੜਾ ਆਲੇ ਦੁਆਲੇ ਮਾੜਾ ਮੋਟਾ ਸਿੱਖਿਆ, ਤੁਸੀਂ ਕੋਈ ਵੀ ਜਿਹੜਾ ਸ਼ਰਧਾਲੂ ਜਦੋਂ ਚੁੱਭੀ ਮਾਰ ਲੱਗਦਾ, ਖਾਸ ਕਰਕੇ ਜਿਹੜਾ ਮਾੜਾ ਮੋਟਾ ਪੜ੍ਹਿਆ ਲਿਖਿਆ, ਇਹਨਾਂ ਦੀ ਤਾਂ ਹੁਣ ਮੈਂ ਤਾਂ ਤੁਹਾਨੂੰ ਦੱਸਿਆ ਵੀ ਡਾਕਟਰ ਵੱਡੀਆਂ ਵੱਡੀਆਂ ਡਿਗਰੀਆਂ ਚੁੱਕੀਆਂ ਵਾਲੇ, ਉਹ ਜ਼ਰੂਰ ਜਦੋਂ ਚੁੱਭੀ ਮਾਰਦੇ ਉਹਦੇ ਚਿਹਰੇ ਦੇ ਹਾਵ ਭਾਵ ਦੇਖੋ, ਉਹਦੇ ਅੰਦਰ ਜਿਹੜੀ ਮਾੜੀ ਮੋਟਾ ਗਿਆਨ ਪਿਆ ਨਾ, ਉਹਨੂੰ ਕਹਿ ਰਿਹਾ ਉਹ ਤੂੰ ਨਾ ਚੁੱਭੀ ਮਾਰ ਕਮਲਿਆ, ਇੱਥੇ ਕੁਛ ਨੀ। ਉਹਨੂੰ ਗਿਆਨ ਨੂੰ ਦੱਬ ਕੇ ਨਾ, ਦੱਬ ਕੇ ਅਕਲ ਨੂੰ ਉਹ ਬੇਅਕਲੀ ਦਾ ਪ੍ਰਗਟਾਵਾ ਕਰਦਾ। ਆਹ ਹੀ ਕੁਐਸਚਨ ਆ, ਮੇਰੇ ਕਹਿਣ ਦਾ ਮਤਲਬ ਆਹ ਹੀ ਕੁਐਸਚਨ ਆ, ਜਦੋਂ ਤੁਹਾਡਾ ਸਬਕੌਂਸ਼ੀਅਸ ਮਾਇੰਡ ਉਹਦੇ ਵਿੱਚ ਪਈਆਂ ਚੰਗੀਆਂ ਗੱਲਾਂ ਤੁਹਾਨੂੰ ਕੁਐਸਚਨ ਕਰਦੀਆਂ ਨੇ, ਉਹ ਨਹੀਂ ਆਪਾਂ ਮਾੜਾ ਇਹ ਕਰਨਾ ਨਹੀਂ, ਉਦੋਂ ਅਸੀਂ ਉਹ ਗੱਲ ਨੂੰ ਦੱਬ ਲੈਂਦੇ ਹਾਂ, ਅਸੀਂ ਜ਼ਮੀਰ ਦਾ ਸੌਦਾ ਕਰ ਲੈਂਦੇ ਹਾਂ। ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ, ਤੁਹਾਨੂੰ ਗੁੱਸਾ ਆਉਂਦਾ, ਤੁਸੀਂ ਕਿਸੇ ਨੂੰ ਗਾਲਾਂ ਕੱਢਦੇ ਹੋ, ਜਾਂ ਆਪਾਂ ਕਿਸੇ ਨਾਲ ਧੱਕਾ ਕਰਦੇ ਹਾਂ, ਆਪਣੀ ਜ਼ਮੀਰ ਇੱਕ ਵਾਰੀ ਆਪਾਂ ਨੂੰ ਕਹਿੰਦੀ ਉਹ ਨਾ ਕਰ ਯਾਰ, ਆਪਾਂ ਨੂੰ ਕੀ ਲੋੜ ਪਈ ਆ। ਐਵੇਂ ਹੀ ਮੈਂ ਉਹਨਾਂ ਦੇ ਚਿਹਰਿਆਂ ਦੇ ਹਾਵ ਭਾਵ ਦੇਖੇ, ਮੈਂ ਐਵੇਂ ਨਹੀਂ ਇਹ ਸਬਜੈਕਟ ਲਾਇਆ, ਮੈਂ ਉਹਨਾਂ ਦੇ ਹਾਵ ਭਾਵ ਦੇਖੇ ਆ, ਉਹਨਾਂ ਦੇ ਅੰਦਰ ਮਨ ਚ ਜਿਹੜੀਆਂ ਗੱਲਾਂ ਪਈਆਂ ਨਾ, ਉਹਨਾਂ ਨੂੰ ਪਤਾ ਵੀ ਸਾਡੇ ਵਿਦਵਾਨਾਂ ਨੇ, ਈਵਨ ਧਾਰਮਿਕ ਵਿਦਵਾਨਾਂ ਨੇ, ਉਹਨਾਂ ਨੂੰ ਪਤਾ ਵੀ ਆ ਫਾਲਤੂ ਦੀ ਆਸਥਾ ਤੋਂ ਰੋਕਿਆ, ਉਹਨਾਂ ਨੂੰ ਸਭ ਪਤਾ। ਉਹ ਜਾਣ ਬੁੱਝ ਕੇ ਉੱਥੇ ਚੁੱਪੀਆਂ ਲਾਉਂਦੇ ਨੇ, ਆਪਣੀ ਅਕਲ ਨਾ, ਅਕਲ ਦੇ ਉੱਤੇ ਬੈਠ ਕੇ, ਅਕਲ ਨੂੰ ਪਾਸੇ ਰੱਖ ਕੇ, ਅਕਲ ਵਾਲਾ ਖਾਨਾ ਬੰਦ ਕਰਕੇ, ਵਿੰਡੋ ਬੰਦ ਕਰਕੇ ਚੁੱਭੀ ਲਾਉਂਦੇ ਨੇ, ਆਪਦੀ ਜ਼ਮੀਰ ਨਾਲ ਸੌਦਾ ਕਰਨ। ਉਹਨੂੰ ਸਾਰਾ ਪਤਾ ਵੀ ਇਹ ਪਾਣੀ ਨਾਲ ਸਾਨੂੰ ਬਿਮਾਰੀ ਲੱਗ ਸਕਦੀ ਆ, ਆਹ ਹੋ ਸਕਦਾ। ਉਹ ਕਹਿੰਦੇ ਚਲ ਕੋਈ ਨੀ, ਮਿੰਟ ਲਈ ਅਕਲ ਨੂੰ ਪਾਸੇ ਕਰ ਦਿੰਦੇ ਆ, ਪਰ ਉਹ ਇੱਕ ਮਿੰਟ ਲਈ ਕੀਤੀ ਹੋਈ ਅਕਲ ਜਿਹੜੀ ਪਾਸੇ ਆ ਨਾ, ਉਹਨਾਂ ਦਾ ਬਹੁਤ ਵੱਡਾ ਨੁਕਸਾਨ ਕਰਾ ਸਕਦੀ ਹੈ, ਮੇਰਾ ਇਹ ਮੰਨਣਾ। ਬਾਕੀ ਅਲੱਗ ਅਲੱਗ ਵਿਸ਼ਵਾਸ ਹੈਗੇ ਨੇ ਜੀ, ਆਪਾਂ ਸਾਰਿਆਂ ਦੇ ਜਿਹੜੇ ਵਿਸ਼ਵਾਸ ਨੇ ਉਹਨਾਂ ਨੂੰ ਆਪੋ ਆਪਣੇ ਵਿਸ਼ਵਾਸਾਂ ਨੂੰ ਮੰਨਣ ਦੀ ਇਜਾਜ਼ਤ ਆ, ਪਰ ਇਹ ਕਾਹਦਾ ਵਿਸ਼ਵਾਸ ਆ ਤੁਸੀਂ ਗੰਦੇ ਪਾਣੀ ਦੇ ਵਿੱਚ ਚੁੱਭੀਆਂ ਲਾਈ ਜਾਂਦੇ ਹੋ, ਇਹ ਕਿਹੜਾ ਵਿਸ਼ਵਾਸ ਆ? ਤੁਸੀਂ ਸਾਫ਼ ਪਾਣੀ ਚ ਲਾ ਲਓ ਚੁੱਭੀ, ਸਰਕਾਰ ਨੂੰ ਚਾਹੀਦਾ ਉਹ ਪਾਣੀ ਨੂੰ ਸਾਫ਼ ਕਰੇ, ਕਲੀਨ ਕਰੇ। ਜਿਹੜਾ ਪਾਣੀ ਆ ਰਿਹਾ ਉਹ ਵੱਡੇ ਵੱਡੇ ਡੈਮ ਲਾ ਕੇ ਨਾ, ਪਹਿਲਾਂ ਉਹਨਾਂ ਨੂੰ ਵੱਡੇ ਵੱਡੇ ਉਹ ਆਪੇ ਇੱਥੇ ਫਿਲਟਰੇਸ਼ਨ ਸੈੱਟ ਲਾ ਕੇ ਉਹਨਾਂ ਨੂੰ ਸਾਫ਼ ਕਰ ਦੇ। ਮੈਨੂੰ ਕੀ ਆ, ਮੈਂ ਤਾਂ ਕਹਿੰਦਾ 10-10 ਚੁੱਭੀਆਂ ਲਾਓ ਉੱਥੇ, ਹੈਨਾ। ਗੰਦੇ ਪਾਣੀ ਦੇ ਵਿੱਚ ਜਦੋਂ ਚੁੱਭੀਆਂ ਲਾਉਣੇ, ਉਹ ਪਾਣੀ ਗੰਦਾ, ਮੈਨੂੰ ਪਤਾ ਬਹੁਤ ਸਾਰੇ ਸਰੋਤੇ ਸਾਡੇ ਕਹਿ ਸਕਦੇ ਗੰਦਾ ਪਾਣੀ ਨਹੀਂ ਸਾਫ਼ ਆ, ਨਹੀਂ ਸਾਫ਼ ਹੈਗਾ ਜੀ। ਮੈਂ ਆਪਦੇ ਕੋਲ ਰਿਪੋਰਟਸ ਨਹੀਂ ਬਣਾਈਆਂ, ਉੱਥੋਂ ਦੀਆਂ ਰਿਪੋਰਟਸ ਤੁਸੀਂ ਕੱਢ ਕੇ ਦੇਖ ਲਓ, ਗੰਦਾ ਪਾਣੀ ਆ, ਉਹਦੇ ਵਿੱਚ ਬਿਮਾਰੀਆਂ ਦੇ ਜਰਮਸ ਨੇ, ਉੱਥੇ ਚੁੱਭੀਆਂ ਲਾ ਰਹੇ ਹੋ। ਅਗਲੀ ਕਾਲ ਤੇ ਚੱਲਦੇ ਹਾਂ, ਨਿੱਘਾ ਸਵਾਗਤ ਜੀ ਤੁਹਾਡਾ।
ਮਿਹਰਬਾਨੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ। ਜਿਹੜੇ ਆਸਥਾ ਵਾਲੇ ਲੋਕ ਨੇ ਉਹ ਤਾਂ ਹੁੰਦੇ ਮੰਦ ਬੁੱਧੀ ਨੇ, ਉਹਨਾਂ ਤੇ ਗਿਲਾ ਕਾਹਦਾ, ਜੋ ਸਾਫ਼ ਪਾਣੀ ਦੇਣ, ਸਾਫ਼ ਪਾਣੀ ਚ ਨਹਾਉਣਗੇ ਨੀ ਕਦੇ ਵੀ, ਨਹਾਉਂਦੇ ਗੰਦੇ ਚ ਹੁੰਦੇ।
ਜਿਹੜੇ ਪੜ੍ਹੇ ਲਿਖੇ ਜਾ ਕੇ ਚੁੱਭੀਆਂ ਲਾਉਂਦੇ ਨੇ, ਇੱਥੋਂ ਗਏ ਨੇ ਜਿਹੜੇ,
ਜਿਹੜੇ ਪੜ੍ਹਾਈ ਲਿਖਾਈ ਦਾ ਅਕਲ ਨਾਲ ਤਾਂ ਕੋਈ ਸੰਬੰਧ ਹੈ ਹੀ ਨੀ। ਪੜ੍ਹਾਈ ਤਾਂ ਇੱਕ ਸਕੂਲੀ ਵਿਦਿਆ ਆ ਜਾਂ ਇੱਕ ਨੌਕਰੀ ਲਈ, ਉਹਨਾਂ ਦਾ ਅਕਲ ਨਾਲ ਥੋੜਾ ਕੋਈ ਇਲਮ ਤੇ ਤਲੀਮ ਚ ਫਰਕ ਹੁੰਦਾ ਨਾ।
ਇਹ ਵੀ ਠੀਕ ਆ।
ਤੇ ਹੁਣ ਜਿਹੜਾ ਪਾਣੀ ਆ ਉਹ ਭਾਵੇਂ ਵਗਦਾ ਹੋਵੇ ਭਾਵੇਂ ਖਲੋਤਾ ਹੋਵੇ, ਜਿਹੜਾ ਹੈ ਹੀ ਗੰਦਾ ਕਾਲੇ ਰੰਗ ਦਾ, ਉਹ ਗੰਦਾ ਹੀ ਰਹੂਗਾ। ਵਗਦੇ ਪਾਣੀ ਨੂੰ ਕੀ, ਇੱਥੇ ਕਾਰਖਾਨਿਆਂ ਦਾ ਪਾਣੀ ਵਗਦਾ ਹੀ ਆ ਦਰਿਆਵਾਂ ਦੇ ਵਿੱਚ, ਉਹ ਲੋਕ ਪੀਂਦੇ ਨੀ ਹੈਗੇ, ਉਹਨਾਂ ਉਹ ਵੀ ਪੀਣਾ ਚਾਹੀਦਾ, ਫਿਰ ਨਹਾਉਣਾ ਵੀ ਚਾਹੀਦਾ ਉੱਥੇ
ਬੁੱਢੇ ਨਾਲੇ ਦੇ ਵਿੱਚ, ਬੁੱਢੇ ਨਾਲ ਚਲਦੇ।
ਹਾਂਜੀ, ਉਹ ਵੀ ਤਾਂ ਵਗਦਾ ਹੀ ਆ, ਵਗਣ ਵਾਲਾ ਤਾਂ ਕੋਈ ਕੰਮ ਹੀ ਨੀ ਹੈਗਾ। ਤੇ ਜਿਹੜੇ ਰੱਬ ਨੂੰ ਲੱਭਣ ਵਾਲੇ ਲੋਕ ਉਹ ਤਾਂ ਇਉਂ ਨੇ ਜਿਵੇਂ ਕੋਈ ਕਾਲੇ ਹਨੇਰੇ ਕਮਰੇ ਦੇ ਵਿੱਚ ਨਾ ਕੋਈ ਕਾਲੇ ਰੰਗ ਦਾ ਬਿੱਲਾ ਲੱਭ ਰਿਹਾ, ਕੋਈ ਅੰਨਾ ਬੰਦਾ, ਔਰ ਬਿੱਲਾ ਉੱਥੇ ਹੈ ਹੀ ਨੀ,
ਬੰਦਾ ਵੀ ਅੰਨਾ ਹੈ ਵੀ ਨੇਰਾ ਤੇ ਬਿੱਲਾ ਵੀ ਕਾਲਾ ਹੈ।
ਹਾਂਜੀ, ਤੇ ਬਿੱਲਾ ਹੈ ਵੀ ਨਹੀਂ, ਲੱਭ ਰਿਹਾ। ਡੰਗਰ ਲੋਕ ਹੁੰਦੇ ਸਾਰੇ, ਇਹ ਕਰੋੜਾਂ ਦੀ ਗਿਣਤੀ ਚ ਨੇ, ਮੰਦ ਬੁੱਧੀ ਨੇ, ਇਹਨਾਂ ਨੂੰ ਮੰਦ ਬੁੱਧੀ ਪਤਾ ਨੀ ਕਿਉਂ ਨੀ ਗਰਦਾਨਿਆ ਜਾਂਦਾ।
ਧੰਨਵਾਦ, ਧੰਨਵਾਦ, ਮਿਹਰਬਾਨੀ। ਅਗਲੀ ਕਾਲ ਤੇ ਚੱਲਦੇ, ਨਿੱਘਾ ਸਵਾਗਤ ਜੀ ਤੁਹਾਡਾ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਅਬਰਾੜ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ
ਅਕਾਲ ਜੀ, ਠੀਕ ਠਾਕ ਹੋ?
ਠੀਕ ਹੈ ਅਬਰਾੜ ਜੀ। ਤੁਹਾਡੇ ਕਹਿਣ ਤਾਂ ਉੱਥੇ ਜਾ ਕੇ ਇਹਨਾਂ ਨੇ ਬਿਮਾਰ ਹੋਣਾ, ਮੈਨੂੰ ਲੱਗਦਾ ਉੱਥੇ ਜਾ ਕੇ ਤਾਂ ਇਹ ਇਲਾਜ ਕਰਾਉਣ ਜਾਂਦੇ ਆ, ਬਿਮਾਰੀਆਂ ਦਾ ਪਹਿਲੂ ਕਈ ਹੁੰਦੀਆਂ ਤਾਂ ਉੱਥੇ ਜਾਂਦੇ।
ਇਹ ਵੀ ਠੀਕ ਹੈ ਗੱਲ ਤੁਹਾਡੀ, ਕਸ਼ਟਾਂ ਤੋਂ ਮੁਕਤੀ ਲਈ ਜਾਂਦੇ ਨੇ ਉੱਥੇ। ਹਾਂਜੀ,
ਉਹ ਅੰਦਰਲੀਆਂ ਬਿਮਾਰੀਆਂ ਕਰਨ ਜਾਂਦੇ ਨਾ ਜੀ। ਤੇ ਅਬਰਾੜ ਜੀ ਜਿਹੜੇ ਕਹਿੰਦੇ ਨਾ ਵੀ ਸ਼ਰਾਬ ਦੇ ਤੇ ਤੁਹਾਨੂੰ ਬਿਮਾਰੀ ਲੱਗ ਜਾਊਗੀ, ਉਹ ਜਿਹੜਾ ਸ਼ਰਾਬ ਦੇਣ ਵਾਲਾ ਬਿਮਾਰੀ ਉਹਨੂੰ ਪਹਿਲਾਂ ਹੀ ਲੱਗੀ ਹੈ ਤਾਂ ਦੂਜੇ ਨੂੰ ਕਿੱਦਾਂ ਲੱਗ ਜਾਊਗੀ? ਹਾਂਜੀ, ਇਹ ਉਹਨੂੰ ਮਨੋ ਵਿਗਿਆਨਿਕ ਤਾਂ ਪਹਿਲਾਂ ਹੀ ਬਿਮਾਰੀ ਲੱਗੀ ਹੋਈ ਤਾਂ ਤਾਂਹੀਓ ਤਾਂ ਦੂਜਿਆਂ ਨੂੰ ਉਹ ਬੈਡ ਵਿਸ਼ੇਸ਼ ਦੇ ਰਿਹਾ। ਹਾਂਜੀ, ਉਹਨੂੰ ਬਿਮਾਰੀ ਲੱਗੀ ਹੋਈ ਆ ਜਿਹੜਾ ਦੂਜਿਆਂ ਨੂੰ,
ਬਿਲਕੁਲ ਬਿਲਕੁਲ।
ਤੇ ਦੂਜੀ ਗੱਲ ਇਹ ਆ ਵੀ ਜਿਹੜੀ ਬਿਮਾਰੀ ਆ, ਜਿਹੜੇ ਮਨ ਦੇ ਵਿੱਚ ਬਿਮਾਰੀ ਆ ਉਹ ਸਰੀਰ ਨੂੰ ਬਾਅਦ ਦੇ ਵਿੱਚ ਲੱਗਦੀਆਂ। ਹਾਂਜੀ, ਤੇ ਜਿਹੜੇ ਮਨ ਚ ਪਹਿਲਾਂ ਬਿਮਾਰੀ ਉਹਨੂੰ ਸਰੀਰ ਦੇ ਲੱਗਣ ਦੀ ਲੋੜ ਹੀ, ਬਿਮਾਰੀ ਦੇ ਪਹਿਲੇ ਉਹਦੇ ਵਿੱਚ ਚੱਲ ਰਹੀ ਆ।
ਕੀ ਬਾਤ ਹੈ, ਵਾਹ ਜੀ ਵਾਹ, ਰੋਗੀ ਆ ਉਹਨਾਂ ਦਾ ਪਹਿਲਾਂ ਹੀ, ਫਿਰ ਤਨ ਰੋਗੀ ਹੋ ਜਾਣਾ ਉਤੋਂ ਆਪੇ ਹੀ, ਉਹ ਤਾਂ ਵੈਸੇ ਹੀ ਹੋਏ। ਗੱਲ ਠੀਕ ਹੈ ਤੁਹਾਡੀ, ਉਹ ਨਾ ਵੀ ਉੱਥੇ ਇਸ਼ਨਾਨ ਕਰਨ, ਜੇ ਮਨ ਰੋਗੀ ਹੈ ਤਾਂ ਤਨ ਉਹਨਾਂ ਦਾ ਰੋਗੀ ਹੋ ਹੀ ਜਾਣਾ।
ਤਨ ਤਾਂ ਬੰਦੇ ਦੀ ਲੱਤ ਟੁੱਟ ਜੂ ਸਾਲ ਬਾਅਦ ਠੀਕ ਹੋਈ, ਜੇ ਤਾਂ ਮਨ ਰੋਗੀ ਠੀਕ ਹੀ ਨਹੀਂ ਹੋ ਸਕਦਾ ਬਰਾੜ ਜੀ।
ਬਿਲਕੁਲ ਬਿਲਕੁਲ।
ਤੇ ਜੇ ਇਸ਼ਨ ਮੈਂ ਇਹਨਾਂ ਦੇ ਨਾਲ ਤੁਰ ਪੈਂਦਾ, ਖਰਚਾ ਸਾਰਾ ਇਹ ਕਰਨਗੇ, ਸਾਰੇ 68 ਤੀਰਥਾਂ ਚ ਇਸ਼ਨਾਨ ਮੈਂ ਕਰਕੇ ਆਊਂਗਾ। ਚਲੋ ਜਿਹੜੀ ਬਾਹਰ ਦੀ ਬਿਮਾਰੀ ਹੈ ਨਾ ਕੂੜੇ ਕਰਕੇ ਦੀ, ਉਹ ਮੈਂ ਆਪੇ ਸਾਫ਼ ਕਰ ਲੂੰ, ਮੇਰੇ ਅੰਦਰ ਦੀ ਸਾਫ਼ ਕਰਕੇ ਦਿਖਾ ਦੇਣ ਤੇ ਮੈਂ ਇਹਨਾਂ ਦੇ ਪੈਰੀ ਹੱਥ ਲਾ ਲੂੰ। ਹਾਂਜੀ, ਹੋ ਹੀ ਨੀ ਸਕਦੀ ਜਿਸ ਤਰ੍ਹਾਂ ਅਸੀਂ 0 ਡਿਗਰੀ ਨੀ ਨਾ ਆਪਣਾ ਮਾਈਨਸ 0 ਜਿੱਦਾਂ ਆਪਾਂ ਕਹਿੰਦੇ ਆਪਣੇ ਆਪਾਂ ਕੈਲਵਨ ਕਹਿੰਦੇ 0, ਉਹ ਅਲਟੀਮੇਟ ਨੀ ਹੁੰਦਾ। ਇਸੇ ਤਰ੍ਹਾਂ ਬਾਬੇ ਨਾਨਕ ਦੇ ਕਹਿਣ ਮੁਤਾਬਕ ਜਿਹੜਾ ਬੰਦੇ ਦਾ ਮਨ ਅੰਦਰੋਂ ਸਾਫ਼ ਨਹੀਂ ਹੋ ਸਕਦਾ, ਨਹੀਂ ਹੋ ਸਕਦਾ, ਨਹੀਂ ਹੋ ਸਕਦਾ, ਇਹ ਸਾਡੀ ਗੁਰੂ ਕਹਿ ਗਿਆ।
ਬਾਹਰੋਂ ਧੋਤੀ ਤੂਮੜੀ ਵਿੱਚੇ
ਵੇਸਤਾਨਪੁਰ ਹੈ, ਅੰਦਰੋਂ ਤੁਸੀਂ ਉਹਨੂੰ ਕਿਸੇ ਹੱਦ ਤੱਕ ਸਾਫ਼ ਕਰ ਸਕਦੇ ਆ, ਪਰ ਉਹਨੂੰ ਕੰਪਲੀਟ ਨਹੀਂ ਕਰ ਸਕਦੇ। ਤਾਂ ਕਿਹਾ ਮੈਂ, ਮੇਰਾ ਇਹਨਾਂ ਨਾਲ ਤੁਰ ਪੈਂਦਾ, 68 ਮੈਨੂੰ ਲੈ ਜਾਣ, ਫਿਰ ਦੇਖੂਗਾ ਵੀ ਮੇਰਾ ਅੰਦਰੋਂ ਦਿਲ ਸਾਫ਼ ਹੋ ਗਿਆ ਜਾਂ ਨਹੀਂ ਹੋ ਗਿਆ। ਫਿਰ ਵੀ ਕਈ ਖੂੰਜੇ ਤੇ ਇਹੋ ਜਿਹੀਆਂ ਗੱਲਾਂ ਲੁਕੀਆਂ ਹੋਣੀਆਂ ਜਿਹੜੀਆਂ ਸਾਫ਼ ਨੀ ਹੈਗੀਆਂ। ਹਾਂਜੀ, ਜਿਹਨਾਂ ਦਾ ਪਤਾ ਹੀ ਨੀ ਹੁੰਦਾ, ਹਾਂਜੀ ਉਹ ਤੇ ਇਗਨੋਰ ਕੀਤੀਆਂ ਹੋਈਆਂ ਗੱਲਾਂ, ਪਰ ਉਹ ਹੈਗੀਆਂ ਕਾਲੀਆਂ, ਹਾਂਜੀ ਚਿੱਟੀਆਂ ਨੀ ਅਜੇ ਹੋਈਆਂ, ਤੇ ਇਹ ਜਾਂਦੇ ਆਪਣੇ ਅੰਦਰ ਨੂੰ ਚਿੱਟਾ ਕਰਨ। ਹਾਂਜੀ, ਬਾਕੀ ਇੱਕ ਥੋੜੀ ਜਿਹੜੀ ਨਾ ਮਤਲਬ ਹੈਗੀ ਆ ਵੀ ਹੋ ਸਕਦਾ ਪੁਰਾਤਨ ਸਮੇਂ ਦੇ ਵਿੱਚ ਕੈਮੀਕਲ ਨੀ ਸੀਗੇ ਹੁੰਦੇ, ਤੇ ਜਿਹੜਾ ਵਗਦਾ ਪਾਣੀ ਆ, ਵਗਦਾ ਵੀ ਨਹੀਂ ਜਿਹੜਾ ਖੜਾ ਵੀ ਪਾਣੀ ਆ ਨਾ, ਇਹਦੇ ਵਿੱਚ ਜਿਹੜੀ ਆਪਾਂ ਕਹਿ ਲਈਏ ਵੀ ਜਿਵੇਂ ਬਾਇਓਡੀਗ੍ਰੇਡੇਬਲ ਕੋਈ ਐਨੀਮਲ ਹੋ ਗਿਆ ਜਾਂ ਹੋਰ ਸਾਰਾ ਕੁਛ ਉਹਦੇ ਚ ਚੱਲ ਜਾਂਦਾ। ਹਾਂਜੀ, ਮੈਂ ਕਿਹੋ ਜਿਹਾ ਪਾਂਡ ਸਾਡੇ ਇਸ ਦੁਆਬੇ ਚ ਉਹ ਵੀ ਜਾਣਦਾ ਕਿ ਟੋਭਾ ਜਿਹਨੂੰ ਕਹਿੰਦੇ, ਉਹਦੇ ਵਿੱਚ ਕੀ ਹੁੰਦਾ, ਉਹਦੇ ਵਿੱਚ ਇੱਕ ਸੁਪਰ ਬੈਕਟੀਰੀਆ ਪੈਦਾ ਹੋ ਜਾਂਦਾ ਮੱਠ ਦੇ ਵਿੱਚ, ਉਹਦੇ ਨਾਲ ਜੇ ਤੁਸੀਂ ਆਪਣੇ ਜਾ ਕੇ ਪੈਰ ਨੂੰ ਕੋਈ ਬਿਮਾਰੀ ਆ ਜਾਂ ਹੋਰ ਆ। ਇਹਦੀ ਇੱਕ ਖੋਜ ਆਪਣੇ ਕੇਨੀਆ ਦੇ ਵਿੱਚ ਵੀ ਹੋਈ ਸੀ, ਅਫਰੀਕਾ ਦੇ ਵਿੱਚ, ਮਤਲਬ ਨਾ ਉਹ ਮੱਠ ਦੇ ਉੱਤੇ, ਉਹਦੇ ਵਿੱਚ ਇੱਕ ਸੁਪਰ ਬੈਕਟੀਰੀਆ ਰਹਿੰਦਾ, ਤੇ ਉਹ ਮਤਲਬ ਉਹਦੇ ਨਾਲ ਉਹ ਜੇ ਤੁਹਾਨੂੰ ਕੋਈ ਜ਼ਖਮ ਹੈ ਜਾਂ ਹੋਰ ਥੋੜੀ ਬਹੁਤ ਚੀਜ਼ ਹੋ ਸਕਦਾ ਠੀਕ ਹੋ ਜਾਵੇ। ਮਤਲਬ ਇਹਦਾ ਕੋਈ ਗਰੰਟੀ ਨਹੀਂ ਹੈਗੀ, ਪਰ ਇਹਦੇ ਕੋਈ ਕੋਈ ਐਵੀਡੈਂਸ ਸੀ, ਤੇ ਉਹਦੇ ਬਾਰੇ ਜਦੋਂ ਅਸੀਂ ਡੀਪ ਸੋਚਦੇ ਹਾਂ ਵੀ ਮੈਂ ਇਹਨੂੰ ਸੋਚਦਾ ਸੀ ਕਿ ਸ਼ਾਇਦ ਹੋ ਸਕਦਾ ਇਹਨੂੰ ਖੰਡ ਹੀ ਆ। ਹਾਂਜੀ, ਉਹ ਫਿਰ ਜਦੋਂ ਕੋਈ ਮੇਰੇ ਕੋਲ 20-25 ਸਾਲ ਪਹਿਲਾਂ ਨਾ ਬ੍ਰਿਟਿਸ਼ ਜਿਹੜੇ ਸੀਗੇ ਆਪਣੇ ਰਿਸਰਚਰ, ਉਹਨਾਂ ਨੇ ਕੋਈ ਏਦਾਂ ਦੀ ਸਰਚ ਕੀਤੀ ਕਿ ਮੱਡ ਦੇ ਵਿੱਚ ਜਿਹੜਾ ਡੀਕੇ ਹੁੰਦਾ ਕੋਈ ਵੀ, ਜਿਵੇਂ ਉਹਦੇ ਵਿੱਚ ਇੱਕ ਸੁਪਰ ਬੈਕਟੀਰੀਆ ਕਿਵੇਂ ਪੈਦਾ ਹੋ ਜਾਂਦਾ, ਜਿਹੜਾ ਕਿ ਆਮ ਜਿਵੇਂ ਮੰਨ ਲਓ ਛੋਟੀ ਛੋਟੀ ਸਾਨੂੰ ਕੋਈ ਰੋਗ ਲੱਗਾ ਛੋਟਾ ਬੈਕਟੀਰੀਆ, ਉਹਨੂੰ ਉਹਨੂੰ ਖਤਮ ਕਰ ਦਿੰਦਾ। ਇਹਦਾ ਮਤਲਬ ਜੇ ਇਹਦਾ ਰਿਵਰਸ ਕਰਨਾ ਹੋਵੇ, ਜਿਵੇਂ ਆਪਾਂ ਹਾਸਪਿਟਲ ਦੇ ਵਿੱਚ ਕਹਿੰਦੇ ਨਾ ਸੁਪਰ ਬੱਗ ਪੈਦਾ ਹੋ ਜਾਂਦੇ ਜਦੋਂ ਅਸੀਂ ਬਹੁਤ ਹੀ ਐਂਟੀ ਬੈਕਟੀਰੀਆ ਲੈਣ ਲੱਗ ਜਾਂਦੇ ਹਾਂ, ਤੇ ਫਿਰ ਉਹ ਜਿਹੜੀ ਸੁਪਰ ਬੈਕਟੀਰੀਆ ਪੈਦਾ ਹੋ ਜਾਂਦੇ ਜਿਹੜੇ ਕਿ ਉਹ ਮੈਡੀਕੇਸ਼ਨ ਨੂੰ ਰਜਿਸਟ ਕਰਦੇ ਆ। ਇਸੇ ਤਰ੍ਹਾਂ ਹੀ ਨੇਚਰ ਦੇ ਵਿੱਚ ਵੀ ਜਿਹੜਾ ਬਾਇਓਡੀਗ੍ਰੇਡ ਹੋਇਆ ਹੁੰਦਾ ਮਟੀਰੀਅਲ ਆ, ਉਹਦੇ ਵਿੱਚ ਵੀ ਸੁਪਰ ਬੱਗ ਕਈ ਵਾਰੀ ਹੁੰਦੇ ਕਿਸੇ ਕਿਸੇ ਥਾਂ ਤੇ, ਉਹ ਜਿਹੜੇ ਕਿ ਆਮ ਸਾਡੇ ਛੋਟੇ ਛੋਟੇ ਬੱਗ ਜਿਹੜੀ ਬਿਮਾਰੀ ਵਾਲੇ ਹੁੰਦੇ ਆ, ਉਹਨਾਂ ਨੂੰ ਉਹ ਠੀਕ ਕਰ ਦਿੰਦੇ ਆ। ਸੋ ਇਹਦੇ ਵਿੱਚ ਛੋਟੀ ਜਿਹੀ ਐਵੀਡੈਂਸ ਹੈਗੀ ਆ, ਪਰ ਜਿੱਥੇ ਹੁਣ ਅਵਾਗੁਣ ਕੈਮੀਕਲ ਹੀ ਉਹਨਾਂ ਦੇ ਵਿੱਚ ਸੁੱਟੀ ਜਾਂਦੇ, ਜਿਹੜੇ ਦੇ ਬਾਰੇ ਹਿਊਮਨ ਬਾਡੀ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਕੈਮੀਕਲ ਕੀ ਹੁੰਦੇ, ਉੱਥੇ ਤਾਂ ਤੁਹਾਨੂੰ ਬਾਹਰੋਂ ਨੁਕਸਾਨ ਹੈਗਾ ਹੀ ਹੈਗਾ, ਤੇ ਅੰਦਰੋਂ ਤੇ ਮੈਂ ਹੁਣ ਦੁਬਾਰਾ ਨਹੀਂ ਕਹਿਣਾ ਚਾਹੁੰਦਾ 68 ਤੀਰਥ ਜਾ ਕੇ ਵੀ ਨੀ ਸਾਡੀ, ਉਹ ਲੋਕ ਨਾ 68 ਤੀਰਥਾਂ ਤੇ ਨੀ ਹੋ ਕੇ ਜਾ ਕੇ ਹੋ ਸਕਦੇ ਸਾਫ਼। ਇਹ ਮੈਨੂੰ ਹੋ ਸਕਦਾ ਮੈਂ ਗਲਤ ਹਾਂ, ਪਰ ਮੇਰਾ ਵਿਸ਼ਵਾਸ ਆ ਕਿ ਉਹ ਠੀਕ ਹੋਣ ਵਾਲੇ ਲੋਕ ਹਨ। ਬਰਾਬਰ ਜੀ,
ਮਿਹਰਬਾਨੀ ਜੀ, ਧੰਨਵਾਦ ਧੰਨਵਾਦ ਤੁਹਾਡਾ ਬਹੁਤ ਬਹੁਤ। ਆਪਾਂ ਛੋਟੀ ਜੀ ਬ੍ਰੇਕ ਦੋਸਤ ਹੋਰ ਲੈ ਲਈਏ।
ਬ੍ਰੈਮਟਨ ਦੀ ਆਬਾਦੀ 8 ਲੱਖ ਤੋਂ ਜ਼ਿਆਦਾ ਹੋ ਗਈ ਹੈ, ਪਰ ਫਿਰ ਵੀ ਸਾਡੇ ਕੋਲ ਇੱਕ ਹਸਪਤਾਲ ਹੈ। ਆਂਟੇਰੀਓ ਲਿਬਰਲਸ ਨੇ ਇਹ ਸਮੱਸਿਆ ਬਣਾਈ ਤੇ ਕੰਜ਼ਰਵੇਟਿਵ ਸਰਕਾਰ ਥੱਲੇ ਹੋਰ ਖਰਾਬ ਹੋ ਗਈ। 3 ਸਾਲ ਪਹਿਲਾਂ ਡੱਗ ਫੋਰਡ ਨੇ ਵਾਅਦਾ ਕੀਤਾ ਸੀ ਕਿ ਇਹ ਨਵਾਂ ਹਸਪਤਾਲ ਬਣਾਉਣਗੇ, ਪਰ ਹਸਪਤਾਲ ਕਿੱਥੇ ਹੈ? ਡੱਗ ਫੋਰਡ ਤੋਂ ਇਹ ਕੰਮ ਨਹੀਂ ਹੋਇਆ, ਪਰ ਮੇਰਠ ਸਟਾਈਲ ਤੇ ਆਂਟੇਰੀਓ NDP ਇਹ ਕੰਮ ਕਰਕੇ ਦਿਖਾਉਣਗੇ। ਇਹ ਸਿਹਤ ਸੇਵਾਵਾਂ ਵਿਚ ਨਿਵੇਸ਼ ਕਰਨਗੇ ਅਤੇ ਬ੍ਰੈਮਟਨ ਵਿਚ ਦੂਜਾ ਹਸਪਤਾਲ ਬਣਾਉਣਗੇ। ਆਥੋਰਾਈਜ਼ਡ ਬਾਈ ਦ CFO ਫਾਰ ਦ ਆਂਟੇਰੀਓ NDP।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਓਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ।
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga Dale Mundi Real Estate Expert
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ। CRS ਏਅਰ ਸਿਸਟਮ ਵਾਲੇ ਹਰਪ੍ਰੀਤ ਮੰਡ ਜੀ ਸਪਾਂਸਰ ਕਰਦੇ ਨੇ ਜੀ। ਇਹ HVAC ਟੈਕਨੀਸ਼ੀਅਨ ਨੇ ਜੀ। ਤੁਹਾਡੀ ਫਰਨੈਸ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ, ਰਿਪੇਅਰ ਦੀ ਜ਼ਰੂਰਤ ਆ, ਜਾਂ ਬੰਦ ਹੋ ਗਈ ਹੈ ਬਿਲਕੁਲ, ਇੰਨੀ ਠੰਡ ਹੈਗੀ ਆ ਤੇ ਤੁਸੀਂ ਅੰਦਾਜ਼ਾ ਲਾ ਲਓ ਫਿਰ, ਹੈ ਨਾ, ਜਾਂ ਫਿਰ ਗਰਮੀਆਂ ਦੇ ਵਿੱਚ AC ਦੀ ਪ੍ਰੋਬਲਮ ਆ ਜਾਂਦੀ ਹੈ, ਜਾਂ ਵਾਟਰ ਹੀਟਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ, ਹੌਟ ਵਾਟਰ ਜਿਹੜਾ ਟੈਂਕ ਹੁੰਦਾ ਉਹਦੇ ਚ ਪ੍ਰੋਬਲਮ, ਨਵਾਂ ਵੀ ਇੰਸਟਾਲ ਕਰ ਲੈਂਦੇ ਕਈ ਲੋਕ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਜੀ। 647-218-1000 6472-1000 ਇਹਨਾਂ ਦਾ ਨੰਬਰ ਆ। ਅੱਜ ਕੱਲ੍ਹ ਠੰਡ ਚੱਲ ਰਹੀ ਹੈ, ਫਰਨੈਸ ਬੰਦ ਹੋ ਜਾਏ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਲਓ। ਟੈਕਨੀਸ਼ੀਅਨ ਵੀ ਬਿਜ਼ੀ ਹੁੰਦੇ, ਪਰ ਇਹਨਾਂ ਨੂੰ ਜਦੋਂ ਕਾਲ ਕਰੋਗੇ ਇਹਨਾਂ ਕੋਲ ਟੈਕਨੀਸ਼ੀਅਨ ਦੀ ਪੂਰੀ ਟੀਮ ਹੈ, ਉਦੋਂ ਹੀ ਫਿਰ ਟੈਕਨੀਸ਼ੀਅਨ ਨੂੰ ਡਿਸਪੈਚ ਕਰ ਦੇਣਗੇ ਤੇ ਫਟਾਫਟ ਤੁਹਾਡੀ ਫਰਨੈਸ ਠੀਕ ਕਰਕੇ ਫਿਰ ਇਹ ਅਗਲੀ ਕੰਪਲੇਂਟ ਤੇ ਚਲੇ ਜਾਂਦੇ ਨੇ। ਨਾਲ ਦੀ ਨਾਲ ਤੁਹਾਨੂੰ ਪ੍ਰੀਵੈਂਟਿਵ ਮੇਨਟੇਨੈਂਸ ਦੇ ਟਿਪਸ ਵੀ ਦੇ ਕੇ ਜਾਂਦੇ ਨੇ, ਕਿੰਨੀ ਦੇਰ ਬਾਅਦ ਉਹਦਾ ਜਿਹੜਾ ਫਿਲਟਰ ਬਦਲਣਾ, ਕਿਵੇਂ ਉਹਨੂੰ ਠੀਕ ਰੱਖ ਸਕਦੇ ਹਾਂ ਆਪਾਂ। 647-218-1000 6472-1000 ਦਾ ਨੰਬਰ ਆ। ਆਸਰਾ ਲਾਇਰਸ ਵਾਲੇ ਅਮਨਦੀਪ ਕਪਲਾ ਸਾਡੇ ਸਪਾਂਸਰ ਨੇ ਜੀ। ਇਹ ਸਿਰਫ ਰੀਅਲ ਅਸਟੇਟ ਦਾ ਕੰਮ ਕਰਦੇ ਨੇ, ਲਾਇਰ ਨੇ, ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। ਤੁਹਾਡੀ ਕਲੋਜ਼ਿੰਗ ਬੜੀ ਸਮੂਥ ਹੁੰਦੀ ਹੈ ਜੇ ਤੁਸੀਂ ਇਹਨਾਂ ਨੂੰ ਹਾਇਰ ਕਰਦੇ ਹੋ ਕਲੋਜ਼ਿੰਗ ਲਈ। ਬਾਇਰ ਹੋ, ਸੈਲਰ ਹੋ, ਤੁਸੀਂ ਕੋਈ ਪ੍ਰਾਪਰਟੀ ਖਰੀਦੀ ਵੇਚੀ ਹੈ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਆ, ਘਰ ਆ, ਕੋਈ ਕੌਂਡੋ ਆ, ਜ਼ਰੂਰ ਇਹਨਾਂ ਨਾਲ ਤਾਲਮੇਲ ਕਰਿਓ, ਨਹੀਂ ਤਾਂ ਕਈ ਵਾਰੀ ਕਲੋਜ਼ਿੰਗ ਵਾਲੇ ਦਿਨ ਪ੍ਰੋਬਲਮ ਆ ਜਾਂਦੀ ਹੈ ਤੇ ਇਹ ਸਾਰੀਆਂ ਪ੍ਰੋਬਲਮ ਪਹਿਲਾਂ ਹੀ ਹੱਲ ਕਰ ਲੈਂਦੇ। ਬੜੀ ਸਮੂਥ ਕਲੋਜ਼ਿੰਗ ਹੁੰਦੀ ਹੈ, ਯਾਦ ਰੱਖਿਓ ਨਾ ਇਹਨਾਂ ਦਾ, ਆਸਰਾ ਲਾਇਰਸ, ਅਮਨਦੀਪ ਕਪਲਾ। 905-456-2020 ਇਹਨਾਂ ਦਾ ਨੰਬਰ ਹੈ, 9054562020। ਸਾਡੇ ਸਪਾਂਸਰ ਨੇ ਜੀ ਮਨਮਿੰਦਰ ਖੋਸਾ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ। ਇਮੀਗ੍ਰੇਸ਼ਨ ਦਾ ਕੋਈ ਵੀ ਸਵਾਲ ਹੋਵੇ ਇਹਨਾਂ ਨੂੰ 647-646-3000 ਤੇ ਕਾਲ ਕਰ ਲਿਓ। 6476-463000 ਇਹਨਾਂ ਦਾ ਨੰਬਰ ਆ। ਕੋਈ ਵਰਕ ਪਰਮਿਟ ਦੀ ਪ੍ਰੋਬਲਮ ਆ, ਕੋਈ ਰਿਸ਼ਤੇਦਾਰ, ਦੋਸਤ, ਮਿੱਤਰ ਇੰਡੀਆ ਤੋਂ ਕਿਸੇ ਸਿਸਟਮ ਦੇ ਤਹਿਤ ਇੱਥੇ ਆਉਣਾ ਚਾਹੁੰਦਾ, ਪੁਆਇੰਟ ਸਿਸਟਮ, ਬਿਜ਼ਨਸ ਕਲਾਸ ਵੀਜ਼ਾ, ਜਾਂ ਜਿਹੜੇ ਕਿੱਤਿਆਂ ਦੀ ਇੱਥੇ ਜ਼ਰੂਰਤ ਹੈਗੀ ਆ, ਜਾਂ ਜਿਹੜੇ ਕੰਮ ਚ ਉਹਨੂੰ ਮਹਾਰਤ ਹੈਗੀ ਆ, ਉਹਦੇ ਹਿਸਾਬ ਨਾਲ ਇਹ ਦੇਖ ਲੈਂਦੇ ਨੇ ਕਿਹੜੇ ਕਿੱਤੇ ਦੇ ਵਿੱਚ ਫਿੱਟ ਬੈਠਦਾ। ਕੋਈ ਸਪਾਊਜ਼ਲ ਵੀਜ਼ਾ, ਫੈਮਿਲੀ ਕਲਾਸ ਵੀਜ਼ਾ, ਕੋਈ ਵੀ ਇੱਥੇ ਆਉਣਾ ਚਾਹੁੰਦਾ ਤੇ ਕੀ ਪੇਪਰ ਵਰਕ ਚਾਹੀਦਾ, ਕਿਹੜਾ ਪ੍ਰੋਸੈਸ ਆ, ਇਹਨਾਂ ਨਾਲ ਤਾਲਮੇਲ ਕਰਿਓ ਜੀ। 647-646-3000 ਇਹਨਾਂ ਦਾ ਨੰਬਰ ਹੈਗਾ। ਮਾਫੀ ਚਾਹੁੰਦਾ ਜੀ। ਗੱਲ ਦੋਸਤੋ ਇਹ ਹੈ ਬਈ, ਅੰਧ ਵਿਸ਼ਵਾਸ ਤਾਂ ਅੰਧ ਵਿਸ਼ਵਾਸ ਹੀ ਹੈ। ਅੰਧ ਵਿਸ਼ਵਾਸ ਤੇ ਅੰਨੀ ਸ਼ਰਧਾ ਨੇ ਸੋਸਾਇਟੀ ਨੂੰ ਕੁਛ ਨਹੀਂ ਦਿੱਤਾ। ਤੁਸੀਂ ਲੱਖ ਕਹੀ ਜਾਓ ਜੀ, ਕਰੋੜਾਂ ਲੋਕ ਉੱਥੇ ਚੁੱਭੀ ਲਾਇਆ ਏ, ਉਹ ਕਰੋੜਾਂ ਲੋਕਾਂ ਦੇ ਵਿੱਚੋਂ ਨਾ 80 ਲੱਖ ਲੋਕ ਵੈਸੇ ਹੀ ਵਿਹਲੇ ਆ, ਸਾਧਾਂ ਦੇ ਬੱਗ ਤੁਰੇ ਫਿਰਦੇ ਆ, ਕੋਈ ਕੱਪੜੇ ਪਾਉਂਦਾ, ਕੋਈ ਨਹੀਂ ਪਾਉਂਦਾ, ਸਭ ਇਹ ਵਿਹਲੜ ਲੋਕ ਨੇ, ਕੰਮ ਕਿੱਤੇ ਤੋਂ ਭੱਜੇ ਹੋਏ ਨੇ ਇਹ। 8 ਘੰਟੇ ਕੰਮ ਕਰਨਾ ਬੰਦੇ ਦੀ ਡਿਊਟੀ ਆ, ਆਪਣੇ ਸਰੀਰ ਲਈ ਕੰਮ ਨਹੀਂ ਕਰ ਸਕਦੇ, ਆਪਣੇ ਸਰੀਰ ਨੂੰ ਚਲਾਉਣ ਲਈ ਕੰਮ ਨਹੀਂ ਕਰ ਸਕਦੇ। ਤੇ ਜਿਹੜੀਆਂ ਇਹ ਗੱਲਾਂ ਨੇ ਨਾ, ਦੇਖੋ ਜੀ, ਸਾਧੂਆਂ ਨੂੰ ਸਾਧੂਆਂ ਦੀ ਦੇਖ ਰੇਖ ਕਰਨੀ ਚਾਹੀਦੀ ਹੈ, ਸੰਤਾਂ ਦੀ ਸੰਗਤ ਕਰਨੀ ਚਾਹੀਦੀ ਹੈ, ਸਭ ਫਾਲਤੂ ਗੱਲਾਂ ਨੇ, ਇਹ ਜੇ ਸੰਤਾਂ ਕੋਲੇ ਕੁਛ ਨਹੀਂ ਹੁੰਦਾ। ਤੁਸੀਂ ਦੇਖਿਆ ਆਖੇ ਜੀ, ਵੀਡੀਓ ਪਾਈ ਜਾਂਦੇ ਨਾਂਗੇ ਸਾਧ ਨੇ, ਨਾਂਗੇ ਸਾਧ, ਉਹ ਜਿਹੜੇ ਬੰਦੇ ਨੇ ਕੱਪੜੇ ਨਹੀਂ ਪਾਏ, ਜਿਹਨੂੰ ਇੰਨੀ ਤਮੀਜ਼ ਨਹੀਂ ਹੈ ਅੱਜ ਕੱਲ੍ਹ ਦੇ ਮਤਲਬ ਦੌਰ ਦੇ ਵਿੱਚ, ਉਹ ਤੁਹਾਨੂੰ ਕੀ ਵਿਦਿਆ ਦੇ ਦੂ, ਕੀ ਤੁਹਾਨੂੰ ਅਕਲ ਦੇ ਦੂਗਾ। ਅੱਛਾ ਫਿਰ ਅਕਲ ਕੀ ਲੈਣ ਜਾ ਰਹੇ ਹੋ ਵੀ ਗੰਦੇ ਪਾਣੀ ਦੇ ਵਿੱਚ ਉੱਭੀਆਂ ਮਾਰੋ। ਮੇਰਾ ਸਵਾਲ ਸਿਰਫ ਇੰਨਾ, ਬਾਕੀ ਤੁਹਾਡੇ ਵਿਸ਼ਵਾਸ ਆਪਣੀ ਥਾਂ ਨੇ ਜੀ, ਤੁਸੀਂ ਆਪਣੇ ਵਿਸ਼ਵਾਸਾਂ ਨੂੰ ਮੰਨੋ ਨਾ ਮੰਨੋ, ਉਹ ਤੁਹਾਡੀ ਮਰਜ਼ੀ ਹੈ, ਹੈ ਨਾ, ਉਹ ਤੁਹਾਨੂੰ ਆਪਣੀ ਆਜ਼ਾਦੀ ਹੈ ਵਿਚਾਰਾਂ ਦਾ ਪ੍ਰਚਾਰ ਕਰਨ ਦੀ। ਪਰ ਜਿਹੜੀਆਂ ਗਲਤ ਕਾਰਵਾਈਆਂ ਕਰਕੇ ਤੁਸੀਂ ਹੈਲਥ ਸਿਸਟਮ ਤੇ ਬੋਝ ਬਣਦੇ ਹੋ, ਤੁਸੀਂ ਆਪਣੇ ਆਉਣ ਵਾਲੇ ਬੱਚਿਆਂ ਤੇ ਬੋਝ ਬਣ ਰਹੇ ਹੋ ਸਕਦਾ ਤੁਹਾਨੂੰ ਉੱਥੇ ਹੈਪਾਟਾਈਟਸ ਬੀ ਹੋ ਜਾਵੇ, ਹੋ ਸਕਦਾ ਤੁਹਾਨੂੰ ਲਿਵਰ ਦੀ ਪ੍ਰੋਬਲਮ ਹੋ ਜਾਵੇ, ਤੁਹਾਨੂੰ ਕਿਡਨੀ ਦੀਆਂ ਪ੍ਰੋਬਲਮ ਹੋ ਜਾਣ, ਤੁਹਾਨੂੰ ਸਕਿਨ ਦੀਆਂ ਇਹੋ ਜਿਹੀਆਂ ਪ੍ਰੋਬਲਮ ਹੋ ਜਾਣ ਜਿਹੜੀਆਂ ਠੀਕ ਹੀ ਨਾ ਹੋਣ, ਫਿਰ ਥੋੜਾ ਜਿਹਾ ਮਤਲਬ ਨਾ ਮੈਨੂੰ ਉਹਨਾਂ ਲੋਕਾਂ ਬਾਰੇ ਕੋਈ ਇਤਰਾਜ਼ ਨਹੀਂ ਜਿਨ੍ਹਾਂ ਨੂੰ ਕੋਈ ਸਿੱਖਣ ਦਾ ਮੌਕਾ ਨਹੀਂ ਮਿਲਿਆ, ਇਗਨੋਰੈਂਟ ਨੇ, ਪਰ ਜਿਹੜੇ ਪੜ੍ਹੇ ਲਿਖੇ ਨੇ ਪ੍ਰੋਬਲਮ ਉਹਨਾਂ ਦੀ ਆ, ਖਾਸ ਕਰਕੇ ਜਿਹੜੇ ਡਾਕਟਰੀ ਵਿਦਿਆ ਦੇ ਮਾਹਰ ਕਹਾਉਂਦੇ ਨੇ, ਜਦੋਂ ਉਹ ਜਾ ਕੇ ਚੁੱਭੀਆਂ ਲਾਉਂਦੇ ਨੇ ਨਾ, ਪਤਾ ਨਹੀਂ ਗੁੱਸਾ ਆਉਂਦਾ ਆਪਦੇ ਆਪ ਤੇ, ਗੁੱਸਾ ਆਉਂਦਾ ਕਿ ਉਹਨਾਂ ਤੇ ਆਉਂਦਾ, ਮੈਨੂੰ ਨਹੀਂ ਸਮਝ ਲੱਗੀ ਅਜੇ ਤੱਕ। ਸੈਂਸ ਤੇ ਬੰਦਾ ਜਿਹੜਾ ਉਹ ਤਾਂ ਜ਼ਰੂਰ ਬੋਲਦਾ ਜੀ, ਠੀਕ ਆ ਤੁਸੀਂ ਡਾਂਗਾ ਸੋਟੀ ਨਾਲ ਉਹਦੀ ਆਵਾਜ਼ ਬੰਦ ਕਰਾ ਲਉਂਗੇ, ਬਹੁ ਮੌਕੇ ਕਹੇ ਹੈ ਨਾ, ਕਰਾ ਲਉਂਗੇ, ਕਿੰਨੇ ਤਰਕਸ਼ੀਲ ਮਾਰੇ ਨੇ, ਮੈਂ ਹੈਰਾਨ ਹਾਂ ਬਈ ਸਰਕਾਰ ਜਦੋਂ ਕਿਸੇ ਅੱਗੇ ਵਧੂ ਵਿਚਾਰਾਂ ਵਾਲੇ ਦਾ ਕਤਲ ਹੁੰਦਾ ਨਾ, ਸਰਕਾਰਾਂ ਖੁਰਾ ਖੋਜ ਮਿਟਾ ਹੀ ਦਿੰਦੀਆਂ, ਕਹਿਣਗੇ ਜੀ ਪਤਾ ਹੀ ਨਹੀਂ ਕਾਤਲ ਕੌਣ ਆ, ਸਭ ਸਬੂਤ ਗਾਇਬ ਹੋ ਜਾਂਦੇ ਨੇ। ਪਰ ਜੇ ਕਿਤੇ ਕੋਈ ਕਿਸੇ ਦੇ ਅੰਧ ਵਿਸ਼ਵਾਸ ਦੇ ਉੱਤੇ ਕੁਐਸਚਨ ਕਰਦਾ, ਫਿਰ ਕਹਿੰਦੇ ਜੀ ਇਹ ਬੋਲ ਨਹੀਂ ਸਕਦਾ, ਆਹ ਨਹੀਂ ਕਰ ਸਕਦਾ। ਪਰ ਫਿਰ ਵੀ ਜੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇੰਡੀਆ ਦੇ ਵਿੱਚ ਜਿਹੜੀ ਰੈਸ਼ਨਲਿਸਟ ਮੂਵਮੈਂਟ ਆ ਨਾ ਬਈ, ਲੋਕ ਮਾੜੀ ਮੋਟੀ ਅਕਲ ਕਹਿੰਦੇ ਕਾਫੀ ਤਕੜੀ ਆ, ਲੋਕ ਲੌਜਿਕ ਨਾਲ ਰੀਜ਼ਨਿੰਗ ਨਾਲ ਗੱਲ ਕਰਦੇ ਨੇ। ਮੈਨੂੰ ਪਤਾ ਜਦੋਂ ਗਣੇਸ਼ ਭਗਵਾਨ ਦੇ ਦੁੱਧ ਪੀਣ ਦੀ ਗੱਲ ਚੱਲੀ ਸੀ ਨਾ, ਮੈਂ ਲੁਧਿਆਣੇ ਰਹਿੰਦਾ ਹੁੰਦਾ ਸੀ, ਮੰਦਰਾਂ ਦੇ ਵਿੱਚ ਇੰਨਾ ਇਕੱਠ ਹੁੰਦਾ ਸੀ, ਮੈਂ ਬੱਚਿਆਂ ਨੂੰ ਨਾ ਉਦੋਂ ਫਿਜਿਕਸ ਤੇ ਮੈਥਮੈਟਿਕਸ ਪੜ੍ਹਾਉਂਦਾ ਹੁੰਦਾ ਸੀ, ਮੇਰੇ ਕੋਲ ਸਟੂਡੈਂਟ ਆ ਗਿਆ ਵੀ ਮੈਂ ਕਿਹਾ ਮੈਂ ਤਾਂ ਨਹੀਂ, ਕਹਿੰਦੇ ਮੰਦਰ ਜਾ ਕੇ ਕਹਿ, ਮੇਰੇ ਸਟੂਡੈਂਟ ਮੈਨੂੰ ਕਹਿ ਜਾਣ, ਮੈਂ ਕਿਹਾ ਮੈਂ ਕਿਸੇ ਦੇ ਪਲੇਟਫਾਰਮ ਤੇ ਜਾ ਕੇ ਕਿਉਂ ਕਹਾਂ, ਮੈਂ ਤਾਂ ਆਪਣੇ ਪਲੇਟਫਾਰਮ ਤੇ ਕਹਿ ਸਕਦਾ, ਜਿੱਥੇ ਸਾਡੇ ਨਾਟਕ ਹੁੰਦੇ ਨੇ ਉੱਥੇ ਕਹਿ ਸਕਦਾ, ਜਿੱਥੇ ਸਾਡੀ ਰੈਲੀ ਹੁੰਦੀ ਹੈ ਉੱਥੇ ਕਹਿ ਸਕਦਾ, ਮੈਨੂੰ ਕੀ ਲੋੜ ਪਈ, ਮੈਂ ਸਾਰੀ ਉਮਰ ਮੰਦਰ ਗੁਰਦੁਆਰੇ, ਮੈਂ ਵੈਸੇ ਬਿਨਾਂ ਬਦਲ ਤੋਂ ਨਹੀਂ ਜਾਂਦਾ, ਕੋਈ ਇਨਵਾਈਟ ਕਰ ਲੈ ਕਿਸੇ ਦਾ ਪ੍ਰੋਗਰਾਮ ਤਾਂ ਜ਼ਰੂਰ ਜਾਂਦੇ ਆ, ਪਰ ਮੈਂ ਨਹੀਂ ਫਾਲਤੂ ਮੈਂ ਕਿਹਾ ਜਾਂਦਾ ਹੈ, ਬਾਕੀ ਤੁਹਾਡਾ ਗਣੇਸ਼ ਭਗਵਾਨ ਦੁੱਧ ਪੀਂਦਾ, ਮੇਰੇ ਨੇ ਪਾਣੀ ਪੀ ਜਾਵੇ, ਦੁੱਧ ਪੀ ਜਾਵੇ, ਮੈਂ ਉਹ ਸਾਰਾ ਦੁੱਧ ਮੈਂ ਕਿਹਾ ਵੇਖ ਲਿਓ, ਮੈਂ ਉਹਨਾਂ ਨੂੰ ਪੂਰੀ ਗੱਲ ਸਮਝਾਈ, ਮੈਂ ਕਿਹਾ ਇੱਕ ਹੁੰਦਾ ਮੋਲੀਕਿਊਲ ਦੇ ਵਿੱਚ ਅਟਰੈਕਟਿਵ ਫੋਰਸ ਹੁੰਦਾ ਬਿਟਵੀਨ ਦਾ ਸੇਮ ਕਾਇੰਡ ਆਫ ਮੋਲੀਕਿਊਲ, ਇੱਕ ਹੁੰਦਾ ਫੋਰਸ ਆਫ ਅਟਰੈਕਸ਼ਨ ਬਿਟਵੀਨ ਡਿਫਰੈਂਟ ਕਾਇੰਡ ਆਫ ਮੋਲੀਕਿਊਲ, ਮਿਲਕ ਦੇ ਜਿਹੜੇ ਆਪਸ ਵਿੱਚ ਦੀ ਪਾਰਟੀਕਲਸ ਨੇ ਨਾ, ਉਹਨਾਂ ਚ ਫੋਰਸ ਆਫ ਅਟਰੈਕਸ਼ਨ ਜ਼ਿਆਦਾ, ਉਹ ਚਮਚਾ ਜਦੋਂ ਤੁਸੀਂ ਪੱਥਰ ਦੇ ਭਗਵਾਨ ਨੂੰ ਲਾ ਕੇ ਮੜ ਜਾ ਟੇਢਾ ਕਰਦੇ ਹੋ, ਉਹ ਦੁੱਧ ਸਾਰਾ ਹੀ ਚਲਾ ਜਾਂਦਾ, ਮੈਂ ਕਿਹਾ ਨਾਲੀ ਦੇ ਵਿੱਚ ਜਾ ਕੇ ਦੇਖੋ ਕਿੰਨਾ ਦੁੱਧ ਡੁੱਲਿਆ ਪਿਆ, ਉਹ ਨਹੀਂ ਸੁਣਦੇਗੇ, ਉਸ ਵੇਲੇ ਲੋਕ ਮਾਰ ਵੀ ਦਿੰਦੇ ਨੇ, ਕਤਲ ਵੀ ਕਰ ਦਿੰਦੇ ਨੇ, ਨੋ ਡਾਊਟ। ਪਰ ਇੱਕ ਗੱਲ ਮੈਨੂੰ ਪੱਕਾ ਵਿਸ਼ਵਾਸ ਆ ਜੀ, ਦੁਨੀਆਂ ਦੇ ਵਿੱਚ ਜੇ ਤਰੱਕੀ ਹੋਈ ਆ, ਸਾਡੀ ਜ਼ਿੰਦਗੀ ਸੋਹਣੀ ਬਣੀ ਆ, ਤਾਂ ਅੰਧ ਵਿਸ਼ਵਾਸੀ ਲੋਕਾਂ ਨੇ ਨਹੀਂ ਬਣਾਈ, ਗੰਦੇ ਪਾਣੀ ਚ ਚੁੱਭੀਆਂ ਲੈਣ ਵਾਲਿਆਂ ਨੇ ਨਹੀਂ ਬਣਾਈ, ਵਿਗਿਆਨੀਆਂ ਨੇ ਬਣਾਈ ਆ, ਸੋਚਣ ਵਾਲੇ ਲੋਕਾਂ ਨੇ ਬਣਾਈ ਆ, ਜਿਨ੍ਹਾਂ ਨੇ ਆਪਦੇ ਦਿਮਾਗ ਤੇ ਬੋਝ ਪਾਇਆ ਉਹਨਾਂ ਨੇ ਬਣਾਈ ਆ, ਉਹਨਾਂ ਨੇ ਲੋਕਾਂ ਦੀ ਜ਼ਿੰਦਗੀ ਵੀ ਸੋਹਣੀ ਬਣਾਈ ਹੈ, ਇਹਨਾਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਵੀ ਨਰਕ ਬਣਾਇਆ ਹੋਇਆ ਜੇ ਲੋਕਾਂ ਨੇ। ਖੈਰ ਜੀ, ਸਮਾਂ ਜਿਹੜਾ ਸਮਾਪਤ ਹੁੰਦਾ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਚੋ ਅੰਧ ਵਿਸ਼ਵਾਸਾਂ ਤੋਂ, ਬਚ ਜੋ ਘੱਟੋ ਘੱਟ, ਇਹੋ ਜਿਹੀਆਂ ਬਿਮਾਰੀਆਂ ਲੱਗਣਗੀਆਂ ਸਾਨੂੰ, ਤੁਹਾਡੀਆਂ ਆਉਣ ਵਾਲੀਆਂ ਪੁਸ਼ਤਾਂ ਕਹਿੰਦੇ ਨੇ ਯਾਦ ਰੱਖਣਗੀਆਂ, ਆਉਣ ਵਾਲੀਆਂ ਪੁਸ਼ਤਾਂ ਹੀ ਨਹੀਂ ਰਹਿੰਦੀਆਂ, ਕਈ ਵਾਰੀ ਇਹੋ ਜਿਹੀਆਂ ਭੈੜੀਆਂ ਬਿਮਾਰੀਆਂ ਲੱਗ ਜਾਂਦੀਆਂ ਗੰਦੇ ਪਾਣੀ ਦੇ ਵਿੱਚ ਨਹਾ ਕੇ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
Brampton has a population of over 800,000, but it only has one hospital. The Ontario Liberals created this mess, and under the Conservatives, it's only gotten worse. 3 years ago, Doug Ford promised shovels in the ground. 3 years later, nothing has been done. Doug Ford couldn't get it done. But Merritt Stiles and the Ontario NDP will. My name is Martin Singh, the Ontario NDP candidate in Brampton East. We will invest in healthcare and ensure Brampton has two hospitals.
Authorized by the CFO for the Martin Singh campaign.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਮਾਰਕ ਕਾਰਨੀ ਕਈ ਸਾਲਾਂ ਤੱਕ ਟਰੂਡੋ ਦੀ ਲਿਬਰਲ ਸਰਕਾਰ ਦੇ ਸਲਾਹਕਾਰ ਰਹੇ। ਕਾਰਬਨ ਟੈਕਸ ਕਾਰਨੀ ਨੇ ਹੀ ਟਰੂਡੋ ਦੀ ਮਦਦ ਕੀਤੀ। ਫੂਡ ਦੇ ਉੱਤੇ ਟੈਕਸਿਸ ਲੱਗੇ, ਘਰਾਂ ਦੀਆਂ ਕੀਮਤਾਂ ਦੁੱਗਣੀਆਂ ਹੋਈਆਂ ਅਤੇ ਕਾਰਬਨ ਟੈਕਸ 60 ਸੈਂਟ ਪ੍ਰਤੀ ਲੀਟਰ ਤੱਕ ਪਹੁੰਚਿਆ। ਮਾਰਕ ਕਾਰਨੀ ਵੀ ਜਸਟਿਨ ਵਰਗੇ ਹੀ ਨੇ। ਕਾਰਨੀ ਦੀ ਜਿੱਤ ਕੈਨੇਡਾ ਦੀ ਹਾਰ ਹੈ।
ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਦੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਮੇਰੀ ਪੂਰੇ ਸਾਲ ਦੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350।
ਮੇਰੀ ਸੇਵਿੰਗ ਸਿਰਫ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
एंड्रियो केनिया इंतखाब कीजिए 27 फरवरी को एंड्रियो केनिया का ब्रैम्पटन वेस्ट से।
एंड्रियो केनिया फॉर्मर मेंबर ऑफ पार्लियामेंट, फॉर्मर जस्टिस क्रिटिक एंड पब्लिक सेफ्टी कमेटी मेंबर।
एंड्रियो केनिया की तरजीहात में पब्लिक सेफ्टी नंबर वन, इन्वेस्ट मोर मनी इन 911, इंक्रीज पुलिस फंडिंग, इन्वेस्ट स्टेट ऑफ द आर्ट इक्विपमेंट टू फाइट द क्राइम,
थ्री फुली फंक्शनल हॉस्पिटल फॉर ब्रैम्पटन, एवरीवन हैज एक्सेस टू ए फैमिली डॉक्टर,
इनकम टैक्स को काटेंगे, रिमूव करेंगे एच